हे गुरु साहिब जियो कृपा करो दीन के दाते मेरा गुण अवगण नाम विचारो कोई माटी का क्या तुप स्वामी माटी का क्या तुप स्वामी मानस की गत एकी जेता समुंद सागर नीर भरिया तेते अवगण हमारे दया करो किछ मेहर उपावो डूबदे पत्थर तारे जियड़ा अग्न बराबर तपे पीतर वगै काती परणवत नानक हुकम पछाण सुख हो वै दिन राती जियड़ा अग्न बराबर तपे पीतर वगै काती परणवत नानक हुकम पछाण सुख होवै दिन राती सतनाम वाखे गुरु साहिब जियो टड्डे टहा उसारे आपे ज्यों तिस पावे तिमें करे कर कर वेख हुकम चलाए तिस निस्तारे जाको नदर करे टड्डे टहा उसारे आपे ज्यों तिस पावे तिवें करे कर कर वेख हुकम चलाए तिस निस्तारे जाको नदर करे नाने रवत रह घट अंतर हर गुण गावे सोई आपे आप मिलाए करता पुनरप जन्म ना होई नाने रवत रह घट अंतर हर गुण गावे सोई आपे आप मिलाए करता पुनरप जन्म ना हो वाहिगुरु जी का खालसा वाहिगुरु जी की फतेह। साहिब सतगुरु गुरु ग्रंथ साहिब सच्चे पातशाह जी दी ਚਰਨ ਸ਼ਰਨ ਵਿੱਚ ਰਾਤਰੀ ਦੇ ਸਜੇ ਹੋਏ ਇਸ ਦੀਵਾਨ ਵਿੱਚ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਅੰਮ੍ਰਿਤ ਗੁਰਬਾਣੀ ਪੱਟੀ ਦੇ ਵਿੱਚੋਂ ਅੱਜ ਦੋ ਅੱਖਰ ਆਧਾਰ ਬਣਾ ਕੇ ਆਪਾਂ ਨੇ ਵਿਚਾਰ ਕਰਨੀ ਹੈ। ਇਹ ਦੋ ਅੱਖਰ ਨੇ ਢੱਡਾ ਔਰ ਨਾਣਾ। ਇਹਨਾਂ ਦੋ ਪਵਿੱਤਰ ਅੰਮ੍ਰਿਤ ਬਚਨਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਬਚਨ ਤਾਂ ਇਹ ਬਖਸ਼ਿਸ਼ ਕੀਤਾ ਹੈ, ਮੇਰਾ ਪਰਮਾਤਮਾ ਸਰਬ ਸ਼ਕਤੀਮਾਨ ਆਪ ਹੀ ਸਭ ਕੁਝ ਬਣਾਉਂਦਾ ਹੈ ਤੇ ਆਪ ਹੀ ਉਹ ਢਾਣ ਦੀ ਸਮਰੱਥਾ ਰੱਖਦਾ ਹੈ, ਢਾ ਲੈਂਦਾ ਉਸਾਰ ਲੈਂਦਾ ਫਿਰ ਉਸਰੇ ਹੋਏ ਜਿਹੜੇ ਨੇ ਉਹਨਾਂ ਦੀ ਸੰਭਾਲ ਵੀ ਉਹ ਆਪ ਕਰਦਾ ਹੈ ਤੇ ਨਾਲ ਫਿਰ ਬਚਨ ਕੀਤਾ ਜਦੋਂ ਉਸ ਦੀ ਰਹਿਮਤ ਵਰਤੇ ਜਿਸ ਉੱਪਰ ਉਹ ਨਦਰ ਕਰਦਾ ਉਹ ਮਨੁੱਖ ਫਿਰ ਸਾਈਂ ਦੇ ਗੁਣ ਗਾਉਂਦਾ ਤੇ ਜਿਸ ਨੇ ਭਾਵਨਾ ਨਾਲ ਸਾਈਂ ਦੇ ਗੁਣ ਗਾਏ ਸਿਫਤ ਕੀਤੀ ਉਸ ਨੂੰ ਪਿਆਰੇ ਨੇ ਆਪ ਹੀ ਆਪਣੇ ਨਾਲ ਮਿਲਾ ਰਿਹਾ ਤੇ ਜਿਹੜੇ ਉਸ ਨਾਲ ਮਿਲ ਗਏ ਉਹਨਾਂ ਦਾ ਪਰਤ ਕੇ ਜਨਮ ਨਹੀਂ। ਅੱਜ ਦੇ ਅੰਮ੍ਰਿਤ ਬਚਨਾਂ ਦੀ ਲੜੀ ਅਸੀਂ ਇਸ ਤਰੀਕੇ ਨਾਲ ਬਣਾਈ ਹੈ। ਪਹਿਲਾ ਬਚਨ ਕਿ ਪਰਮੇਸ਼ਵਰ ਸਭ ਕੁਝ ਕਰਨ ਦੇ ਸਮਰੱਥ ਹੈ, ਭਾਵੇਂ ਅਸੀਂ ਆਪਣੇ ਜੀਵਨ ਵਿੱਚ ਵਾਪਰਦੀਆਂ ਹੋਈਆਂ ਘਟਨਾਵਾਂ ਨੂੰ ਦੇਖਨੇ ਆ ਔਰ ਸੁਣਨੇ ਆ, ਪਰ ਫਿਰ ਵੀ ਮਨੁੱਖੀ ਮਨ ਕਈ ਵਾਰੀ ਆਪਣੀ ਅੰਗਤਾ ਕਰਕੇ ਆਪਣੀ ਖੌਮੇ ਕਰਕੇ ਅੰਦਰ ਇਹ ਖਿਆਲ ਪੈਦਾ ਕਰ ਲੈਂਦਾ ਕਿ ਜੋ ਕੁਛ ਹੋ ਰਿਹਾ ਹੈ ਇਸ ਵਿੱਚ ਮੇਰਾ ਆਪਣਾ ਬਹੁਤ ਵੱਡਾ ਯੋਗਦਾਨ ਹੈ। ਪਰ ਸਤਿਗੁਰੂ ਕਿਰਪਾ ਕਰਕੇ ਅੰਮ੍ਰਿਤ ਬਾਣੀ ਵਿੱਚ ਰਹਿਮਤ ਕਰਦੇ ਨੇ ਕਿ ਉਸ ਪਰਮਾਤਮਾ ਤੋਂ ਬਿਨਾਂ ਨਾ ਕੋਈ ਢਾ ਸਕਦਾ ਨਾ ਕੋਈ ਬਣਾ ਸਕਦਾ ਤੇ ਫਿਰ ਉਸ ਦੀ ਖੇਡ ਇਹੋ ਜਿਹੀ ਹੈ ਜੋ ਕੁਝ ਸਾਡੇ ਚਿੱਤ ਖਿਆਲ ਵਿੱਚ ਵੀ ਨਹੀਂ ਹੁੰਦਾ ਪਰਮਾਤਮਾ ਉਹ ਕੁਛ ਵੀ ਬੰਦੇ ਨਾਲ ਖੇਡ ਵਰਤਾ ਦਿੰਦਾ ਹੈ। ਪਹਿਲੀ ਬੇਨਤੀ ਉਹ ਸਭ ਕੁਝ ਬਣਾਉਂਦਾ ਹੈ ਔਰ ਢਾਂਦਾ ਹੈ ਤੇ ਫਿਰ ਉਸ ਦੇ ਬਣਾਉਂਦਿਆਂ ਢਾਂਦਿਆਂ ਦੇਰ ਕਿਤਨੀ ਕੁ ਲੱਗਦੀ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਿਹਾ ਕਿ ਬਣਾਉਂਦਿਆਂ ਵੀ ਅੱਖ ਝਮਕਣ ਜਿਤਨਾ ਸਮਾਂ ਲਾਉਂਦਾ ਤੇ ਢਾਂਦਿਆਂ ਵੀ ਅੱਖ ਝਮਕਣ ਦੇ ਸਮੇਂ ਵਿੱਚ ਸਭ ਕੁਝ ਤਬਾਹ ਕਰ ਦਿੰਦਾ ਹੈ, ਪਰ ਜਿਹੜਾ ਇੱਕ ਅੱਖ ਦੇ ਫੋਰ ਵਿੱਚ ਢਾਣ ਤੇ ਬਣਾਉਣ ਦੀ ਸਮਰੱਥਾ ਰੱਖਦਾ ਹੈ ਉਸ ਦਾ ਇਹ ਮੰਤਰ ਕੇਵਲ ਉਹ ਆਪ ਜਾਣਦਾ ਹੈ, ਉਸ ਦੇ ਅੰਦਰ ਦੇ ਮੰਤਰ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਸਾਹਿਬ ਦੇ ਬਚਨ ਪੜ੍ਹਨੇ ਆ ਕਿ ਹਰਨ ਭਰਨ ਜਾਂ ਕਾ ਨੇਤਰ ਫੋਰ, ਨੇਤਰ ਫੋਰ ਅੱਖ ਝਮਕਣ ਦਾ ਸਮਾਂ, ਕਿਤਨਾ ਕੁ ਸਮਾਂ ਹੈ ਅੱਖ ਝਮਕਣ ਦਾ? ਇੱਕ ਨੇਤਰ ਦੇ ਫੋਰ ਵਿੱਚ ਅੱਖ ਝਮਕਣ ਦੇ ਸਮੇਂ ਵਿੱਚ ਹਰਨ ਔਰ ਭਰਨ ਢਾ ਵੀ ਦਿੰਦਾ ਤੇ ਆਪ ਬਣਾ ਵੀ ਦਿੰਦਾ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ਼ਕਾ ਮੰਤਰ ਨਾ ਜਾਣੈ ਹੋਰ, ਪਰ ਇਸ ਮੰਤਰ ਨੂੰ, ਇਸ ਸ਼ਕਤੀ ਨੂੰ, ਇਸ ਹੁਕਮ ਨੂੰ ਹੋਰ ਕੋਈ ਨਹੀਂ ਜਾਣਦਾ, ਕੇਵਲ ਉਹ ਜਾਣਦਾ ਜਿਹੜਾ ਢਾ ਦਿੰਦਾ ਤੇ ਆਪ ਉਸਾਰ ਦਿੰਦਾ ਹੈ। ਦੂਸਰੀ ਬੇਨਤੀ, ਆਪ ਅੰਮ੍ਰਿਤ ਬਾਣੀ ਵਿੱਚੋਂ ਪੜ੍ਹਦੇ ਸਿਆਣੇ ਗੁਰਮੁਖ ਕਿ ਅਸੀਂ ਕੋਈ ਵੀ ਕੰਮ ਕਰਨੇ ਹਾਂ ਤੇ ਅਨੇਕਾਂ ਬੰਦਿਆਂ ਦੀ ਸਲਾਹ ਲੈਣੇ ਹਾਂ, ਸ਼ਾਇਦ ਪਿਛਲੇ ਦਿਨ ਇਹ ਪ੍ਰਮਾਣ ਅਰਜ਼ ਕੀਤਾ ਹੋਵੇ। ਕੋਈ ਵੀ ਆਪਾਂ ਕੰਮ ਕਰੀਏ ਤੇ ਅਸੀਂ ਸਲਾਹ ਮਸ਼ਵਰਾ ਜ਼ਰੂਰ ਲੈਨੇ ਹਾਂ। ਘਰ ਬਣਾਉਣਾ ਹੋਵੇ ਤੇ ਤਾਂ ਵੀ ਸਲਾਹ ਪੁੱਛੀ ਜਾਂਦੀ ਹੈ। ਕੋਈ ਕੰਮ ਬਿਜ਼ਨਸ ਕਰਨਾ ਹੋਵੇ ਤੇ ਤਾਂ ਵੀ ਆਪਾਂ ਸਲਾਹ ਲੈਨੇ ਹਾਂ। ਇਥੋਂ ਤੱਕ ਦੁਕਾਨ ਵਿੱਚ ਕੋਈ ਕੰਮ ਕਰਨਾ ਹੋਵੇ ਉਸ ਲਈ ਵੀ ਸਲਾਹ ਮਸ਼ਵਰਾ ਲਿਆ ਜਾਂਦਾ ਹੈ। ਪਰ ਪਰਮਾਤਮਾ ਜਦੋਂ ਬਣਾਉਣ ਲੱਗਦਾ ਉਦੋਂ ਵੀ ਕਿਸੇ ਦੀ ਸਲਾਹ ਨਹੀਂ ਪੁੱਛਦਾ, ਤੇ ਜਿਸ ਦਿਨ ਉਹ ਬਣਾਏ ਹੋਏ ਨੂੰ ਨਾਸ਼ ਕਰਨ ਤੇ ਆਉਂਦਾ ਉਸ ਦਿਨ ਵੀ ਕਿਸੇ ਦੀ ਸਲਾਹ ਨਹੀਂ ਪੁੱਛਦਾ, ਕਿਉਂ ਸਰਬ ਸ਼ਕਤੀਮਾਨ ਹੈ। ਜੇ ਉਸ ਦਾ ਇੱਕ ਅੱਖ ਦਾ ਫੋਰ ਕਰਨ ਤੇ ਭਰਨ ਦੀ ਸਮਰੱਥਾ ਰੱਖਦਾ ਤੇ ਉਹਨੂੰ ਸਾਹਿਬ ਨੇ ਕਿਹਾ ਬੀਓ ਪੂਛ ਨਾ ਮਸਲਤ ਹੈ, ਦੂਜੇ ਨੂੰ ਪੁੱਛਦੇ ਨਹੀਂ ਸਲਾਹ ਹੀ ਨਹੀਂ ਦਿੰਦਾ ਕਿ ਮੈਂ ਆਹ ਕੰਮ ਕਰਾਂ ਜਾਂ ਨਾ ਕਰਾਂ। ਜੇ ਪਿਆਰਿਓ ਪਰਮਾਤਮਾ ਸੰਸਾਰਿਕ ਲੋਕਾਂ ਦੀ ਸਲਾਹ ਲਏ, ਹਰ ਬੰਦਾ ਕੇਵਲ ਆਪਣਾ ਫਾਇਦਾ ਸੋਚੇ, ਦੂਸਰੇ ਦੇ ਨੁਕਸਾਨ ਬਾਰੇ ਸੋਚੇਗਾ, ਉਹਨੇ ਕਦੀ ਕਿਸੇ ਦਾ ਮਸ਼ਵਰਾ ਨਹੀਂ ਲਿਆ। ਦੂਰ ਨਾ ਜਾਈਏ, ਇੱਕ ਖਿਨ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਇੱਕ ਬਚਨ ਆਉਂਦਾ ਹੈ, ਬਾਹਰ ਦੀਆਂ ਘਟਨਾਵਾਂ ਜੋ ਵਾਪਰਦੀਆਂ ਨੇ ਉਹਨਾਂ ਬਾਰੇ ਤਾਂ ਪੁੱਛਣਾ ਦੂਰ ਦੀ ਗੱਲ, ਇਥੋਂ ਤੱਕ ਕਿ ਜਿਸ ਦਿਨ ਸਾਡੇ ਅੰਦਰੋਂ ਉਸ ਪਰਮਾਤਮਾ ਨੇ ਜੀਵ ਆਤਮਾ ਨੂੰ ਕੱਢ ਕੇ ਲਿਜਾਣਾ, ਤੇ ਪਿਆਰਿਓ ਜਿਸ ਸਰੀਰ ਵਿੱਚ ਜੀਵ ਆਤਮਾ 70 ਸਾਲ 80 ਸਾਲ 100 ਸਾਲ ਤੱਕ ਵਸੇਬਾ ਕੀਤਾ ਹੈ, ਜਾਣ ਲੱਗਿਆ ਤਾਂ ਪਿਆਰਿਓ ਇਸ ਸਰੀਰ ਨੂੰ ਵੀ ਨਹੀਂ ਪੁੱਛਿਆ ਜਾਂਦਾ ਕਿ ਜਸ ਅੱਜ ਤੈਨੂੰ ਜੀਵ ਆਤਮਾ ਛੱਡ ਕੇ ਚੱਲੀ, ਤੇਰੀ ਕੀ ਸਲਾਹ, ਅਜੇ 4 ਦਿਨ ਰੁਕ ਜਾਏ ਕਿ ਚਲੀ ਜਾਏ। ਕਦੀ ਕਿਸੇ ਨੇ ਸਲਾਹ ਪੁੱਛੀ ਹੈ ਸਰੀਰ ਤੋਂ? ਸਤਿਗੁਰੂ ਨੇ ਬਾਣੀ ਵਿੱਚ ਇੱਕ ਸੰਵਾਦ ਦਿੱਤਾ ਹੈ, ਸੰਵਾਦ ਦਾ ਅਰਥ ਆਪਣੀ ਗੱਲਬਾਤ ਆਤਮਾ ਦੀ ਤੇ ਔਰ ਸਰੀਰ ਦੀ ਹੈ। ਮੇਰੇ ਸਤਿਗੁਰੂ ਜੀ ਨੇ ਮੇਰ ਭਰੇ ਬਚਨ ਕੀਤੇ, ਕਹਿੰਦੇ ਨੇ ਇੱਕ ਦਿਨ ਕਾਇਆ ਨੇ, ਇਸ ਜਿਸਮ ਨੇ, ਇਸ ਸਰੀਰ ਨੇ ਆਤਮਾ ਨੂੰ ਕਿਹਾ, ਦੇਖ ਆਤਮਾ ਕਿ ਤੇਰੇ ਕਰਕੇ ਮੇਰੀ ਥਾਂ ਥਾਂ ਤੇ ਜੀ ਆਇਆ ਆਓ ਭਗਤ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਨਾ ਕਿ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ। ਜਿੰਨੀ ਦੇਰ ਤੱਕ ਅੰਦਰ ਆਤਮਾ ਕੰਤ ਤੂੰ ਹੈ, ਓਨੀ ਦੇਰ ਤੱਕ ਸਾਰੇ ਮੈਨੂੰ ਜੀਓ ਜੀਓ ਸੱਜੀ ਆਇਆ ਆਓ ਭਗਤ ਕਰਦੇ ਨੇ। ਤੇ ਕਾਇਆ ਨੇ ਕਿਹਾ, ਹੇ ਆਤਮਾ ਤੂੰ ਮੈਨੂੰ ਇੱਕ ਵਾਅਦਾ ਕਰ, ਇੱਕ ਵਚਨ ਦੇ ਕਿ ਕਦੀ ਵੀ ਮੈਨੂੰ ਛੱਡ ਕੇ ਨਹੀਂ ਜਾਏਗਾ। ਤੇਰੇ ਕਰਕੇ ਮੇਰੀ ਕੀਮਤ ਹੈ, ਤੇਰੇ ਤੋਂ ਬਿਨਾਂ ਤਾਂ ਮੈਨੂੰ ਕਿਸੇ ਨੇ ਪੁੱਛਣਾ ਵੀ ਨਹੀਂ। ਤੇ ਕਹਿੰਦੇ ਨੇ ਆਤਮਾ ਨੇ ਅੱਗੋਂ ਸੱਚ ਕਿਹਾ, ਕਹਿੰਦਾ ਦੇਖ ਕਾਇਆ ਮੈਂ ਕਿਸੇ ਦੇ ਹੁਕਮ ਦਾ ਬੱਧਾ ਹੋਇਆ ਤੇਰੇ ਵਿੱਚ ਆਇਆ ਵਾ, ਤੇ ਚੇਤੇ ਰੱਖੀ ਮੈਂ ਸੱਦਿਆ ਹੋਇਆ ਛੱਡ ਕੇ ਚਲਾ ਜਾਂਦਾ ਵਾ। ਹੁਕਮ ਦਾ ਬੱਧਾ ਆਉਣਾ, ਸਦੜੇ ਸੁਣਾਈ ਦਿੰਦੇ ਨੇ ਤੇ ਮੈਂ ਚੱਲ ਪੈਣਾ, ਤੇ ਯਾਦ ਰੱਖ ਮੈਂ ਤੇਰੇ ਨਾਲ ਵਚਨ ਨਹੀਂ ਕਰਨਾ, ਮੈਂ ਕਦੀ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਹਕੀਕਤ ਇਹ ਵੇ ਕਿ ਜਿਸ ਦਿਨ ਮੈਂ ਤੈਨੂੰ ਛੱਡ ਕੇ ਜਾਣਾ, ਹੋ ਸਕਦਾ ਮੈਂ ਤੈਨੂੰ ਰਾਤ ਦੱਸਾਂ ਵੀ ਨਾ ਕਿ ਸਵੇਰੇ ਤੇਰਾ ਤੇ ਮੇਰਾ ਵਿਛੋੜਾ ਪੈ ਜਾਣਾ ਹੈ। ਪਿਆਰਿਓ ਇੱਕ ਆਤਮਾ ਕਦੀ ਸਰੀਰ ਦੀ ਸਲਾਹ ਨਹੀਂ ਲੈਂਦੀ, ਜਾਣ ਲੱਗਿਆ ਤੇ ਉਹ ਪਰਮਾਤਮਾ ਕਿਸੇ ਦੀ ਸਲਾਹ ਕੀ ਲਏਗਾ ਜਦੋਂ ਉਹਨੇ ਬਣਾਉਣਾ ਤੇ ਢਾਣਾ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਧਨ ਕਹੇ ਤੂੰ ਵਸ ਮੈਂ ਨਾ ਲੈ, ਧਨ ਦਾ ਅਖਰੀ ਅਰਥ ਇੱਥੇ ਕਰਾਂਗੇ ਕਾਇਆ। ਵੈਸੇ ਬਾਣੀ ਵਿੱਚ ਧਨ ਦੇ ਅਰਥ ਅਨੇਕਾਂ ਰੂਪਾਂ ਵਿੱਚ ਆਏ ਨੇ। ਸਾਹਿਬ ਨੇ ਧਨ ਦਾ ਅਰਥ ਦੌਲਤ ਵੀ ਕੀਤਾ ਹੈ, ਧਨ ਦਾ ਅਰਥ ਨਾਮ ਵੀ ਕੀਤਾ ਹੈ, ਧਨ ਦਾ ਅਰਥ ਪਿਆਰਿਓ ਧੰਤਾ ਯੋਗ ਵੀ ਕੀਤਾ ਹੈ, ਤੇ ਧਨ ਦਾ ਅਖਰੀ ਅਰਥ ਸਾਨੂੰ ਬਾਣੀ ਵਿੱਚੋਂ ਇਸਤਰੀ ਰੂਪ ਵਿੱਚ ਵੀ ਮਿਲਦਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਕਾਚਾ ਧਨ ਸੰਚੈ ਮੂਰ ਗਵਾਹਰ, ਉੱਥੇ ਧਨ ਦਾ ਅਰਥ ਹੈ ਸੰਸਾਰ ਦਾ ਧਨ। ਜਦੋਂ ਹਜ਼ੂਰ ਦਾ ਬਚਨ ਪੜ੍ਹਦੇ ਹਾਂ ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ। ਜਦੋਂ ਅਸੀਂ ਹਜ਼ੂਰ ਦਾ ਬਚਨ ਪੜ੍ਹਦੇ ਹਾਂ ਧਨ ਫਿਰ ਇਹ ਨਾ ਆਖੀਐ, ਉੱਥੇ ਧਨ ਦਾ ਅਰਥ ਹੈ ਸੁਹਾਗਣ ਇਸਤਰੀ। ਜਦੋਂ ਅਸੀਂ ਪੜ੍ਹਦੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰਸੋਈ, ਉੱਥੇ ਧਨ ਦਾ ਅਰਥ ਹੈ ਧੰਤਾ ਯੋਗ, ਵਡਿਆਈ ਕਰਨ ਯੋਗ। ਇੱਥੇ ਧਨ ਦਾ ਅਖਰੀ ਅਰਥ ਕਰਾਂਗੇ ਅਸੀਂ ਇਸਤਰੀ, ਇਸਤਰੀ ਦਾ ਅਰਥ ਕਰਾਂਗੇ ਕਾਇਆ ਰੂਪ ਇਸਤਰੀ। ਧਨ ਕਹੇ ਤੂੰ ਵਸ ਮੈਂ ਨਾਲੇ, ਕਾਇਆ ਕਹਿੰਦੀ ਏ ਆਤਮਾ ਤੂੰ ਮੇਰੇ ਨਾਲ ਰਹੋ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗਪਾਲੇ, ਤੁਝੈ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾ ਸਾਹੇ। ਆਤਮਾ ਤੂੰ ਮੇਰੇ ਨਾਲ ਵਚਨ ਕਰ, ਮੈਨੂੰ ਛੱਡ ਕੇ ਨੀ ਜਾਏਗਾ। ਅੱਗੋ ਆਤਮਾ ਆਵਾਜ਼ ਦੇਖ ਕੇ ਕਹਿੰਦਾ ਪਿਰ ਕਹਿਆ ਹਉ ਹੁਕਮੀ ਬੰਦਾ, ਕਹਿੰਦਾ ਮੇਰੇ ਆਪਣੇ ਵਸ ਕੁਛ ਹੈ। ਬੰਦੇ ਦਾ ਅਖਰੀ ਅਰਥ ਵੀ ਗੁਲਾਮ ਹੁੰਦਾ ਹੈ। ਬੰਦਾ ਉਸ ਨੂੰ ਨੀ ਕਿਹਾ ਜਾਂਦਾ ਕਿ ਜਿਹੜਾ ਕੇਵਲ ਸੰਸਾਰ ਵਿੱਚ ਆਇਆ, ਖਾਧਾ ਪੀਤਾ, ਬੱਚੇ ਪੈਦਾ ਹੋਏ, ਚਾਰ ਦਿਨ ਦੁਨੀਆ ਦਾ ਮੌਜ ਮੇਲਾ ਦੇਖ ਕੇ ਚਲਾ ਗਿਆ। ਬੰਦੇ ਦੀ ਪਰਿਭਾਸ਼ਾ ਇਹ ਵੇ ਬੰਦੇ, ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆ। ਬੰਦੇ ਦਾ ਅਰਥ ਹੀ ਇਹ ਵੇ ਕਿ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਬੰਦਾ ਤਾਂ ਜੇ ਬੰਦਗੀ ਕਰੇ ਤਾਂ ਖੈਰ। ਹਜ਼ੂਰ ਨੇ ਕਿਹਾ ਫਿਰ ਕਹਿਆ, ਆਤਮਾ ਨੇ ਕਿਹਾ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ, ਕਹਿੰਦੇ ਮੇਰਾ ਸਾਈ ਬੜਾ ਭਾਰਾ, ਉਹਦਾ ਹੁਕਮ ਅਟਲ ਹੈ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ, ਜਿਸ ਕਾਨ ਨਾ ਛੰਦਾ, ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾ ਸਾਖੇ। ਉਹਦਾ ਹੁਕਮ ਆਇਆ, ਸੱਦੜੇ ਆ ਗਏ, ਮੈਨੂੰ ਛੱਡ ਕੇ ਜਾਣਾ ਪਏਗਾ, ਜਾਂ ਸੱਦੇ ਤਾਂ ਊੜ ਸਿਧਾ ਸਾਖੇ। ਜੋ ਪ੍ਰਹਿ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੇ ਚੰਚਲ ਕਾਚੇ, ਬੌਰ ਬੌਰ ਪਿਰਹੀ ਸੰਗ ਮੰਗੈ, ਉਹ ਬਾਤ ਜਾਣੇ ਕਰ ਹਾਸਾਖੇ। ਕਾਇਆ ਨੇ ਸਮਝਿਆ ਸ਼ਾਇਦ ਮਖੌਲ ਕਰਦਾ, ਮਜ਼ਾਕ ਕਰਦਾ ਮੇਰੇ ਨਾਲ ਆਤਮਾ। ਸਾਹਿਬ ਕਹਿੰਦੇ ਨੇ ਆਈ ਆ ਗਿਆ, ਬੀਓ ਪੁੱਛ ਨਾ ਮਸਲ ਧਰੈ, ਆਈ ਆ ਗਿਆ ਪਿਰੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪੁਕਾਇਆ। ਪਿਆਰਿਓ ਬੀਓ ਪੁੱਛ ਨਾ ਮਸਲ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਕਿਸੇ ਦੂਜੇ ਦੀ ਸਲਾਹ ਪਰਮਾਤਮਾ ਲੈਂਦੇ। ਮੈਂ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦੇ ਮਨ ਚ ਕਦੀ ਇਹ ਸਵਾਲ ਹੀ ਨਹੀਂ ਉੱਠਣਾ ਚਾਹੀਦਾ ਕਿ ਗੁਰੂ ਇਹ ਕਰ ਸਕਦਾ, ਪਰਮਾਤਮਾ ਇਹ ਕਰ ਸਕਦਾ। ਬਾਣੀ ਵਿੱਚੋਂ ਕੁਛ ਪ੍ਰਮਾਣ ਦੇਣੇ ਨੇ, ਕਿਤੇ ਸਾਡੇ ਅੰਦਰ ਦਾ ਸ਼ੰਕਾ ਮਿਟ ਜਾਏ। ਰੱਬ ਸਰਬ ਕਲਾ ਸਮਰੱਥ ਹੈ ਤੇ ਗੁਰੂ ਉਸ ਦਾ ਸਾਕਾਰ ਰੂਪ ਵੀ ਸਰਬ ਕਲਾ ਸਮਰੱਥ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਤੇ ਆਈ ਆ ਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ, ਉੱਠ ਕੇ ਚਲਾ ਗਿਆ ਜਦੋਂ ਹੁਕਮ ਆਏ। ਤੇ ਪਿੱਛੇ ਕੀ ਰਹਿ ਗਿਆ ਪਿਆਰਿਓ? ਕਾਇਆ ਇੱਕ ਮਿੱਟੀ ਦੀ ਢੇਰੀ ਰਹਿ ਗਈ। ਊੜ ਸਿਧਾਇਓ, ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ। ਇਹ ਕਹਿਣ ਲੱਗੇ ਆਈ ਖੇਡ, ਤੇਰੀ ਤਾਂ ਆਤਮਾ ਵੀ ਤੇਰੇ ਨੂੰ ਸਲਾਹ ਕਰਕੇ ਨਿਕਲਦੀ ਕਿ ਅੱਜ ਮੈਂ ਤੇਰੇ ਤਨ ਨੂੰ ਛੱਡ ਕੇ ਚੱਲੀ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਨਾ ਇੱਕ ਸ਼ਬਦ ਅਚਿੰਤ ਵਰਤਿਆ। ਬੜੀ ਵਾਰੀ ਇਹ ਅੰਮ੍ਰਿਤ ਬਚਨ ਅਚਿੰਤ ਆਉਂਦਾ ਹੈ। ਜਦੋਂ ਆਪ ਜੀ ਸਹਿਜ ਪਾਠ ਕਰੋਗੇ ਤੇ ਇਸ ਪਵਿੱਤਰ ਸ਼ਬਦ ਵੱਲ ਜ਼ਰੂਰ ਧਿਆਨ ਰੱਖਿਓ। ਅਚਿੰਤ ਦਾ ਅਖਰੀ ਅਰਥ ਹੈ ਜਿਸ ਦਾ ਸਾਨੂੰ ਚਿੱਤ ਖਿਆਲ ਵੀ ਨਹੀਂ। ਤਿੰਨ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਅਚਿੰਤ ਵਾਪਰਦੀਆਂ ਨੇ। ਪਹਿਲੀ ਕਿ ਕੋਈ ਪਤਾ ਨਹੀਂ, ਕਈ ਵਰਿਆਂ ਦਾ ਸਾਡਾ ਕੰਮ ਅਟਕਿਆ ਹੋਵੇ, ਕਈ ਵਰਿਆਂ ਦੀ ਮੁਸੀਬਤ ਦੁੱਖ ਪਿਆ ਹੋਵੇ ਤੇ ਸ਼ਾਮ ਨੂੰ ਸੁਨੇਹਾ ਆ ਜਾ, ਲੈ ਸੱਜਣਾ ਤੇਰੇ ਸਾਰੇ ਦੁੱਖ ਕੱਟੇ ਗਏ ਨੇ, ਆ ਕੁੰਡੀ ਨਿਕਲ ਆਈ, ਤੇਰੇ ਰਹਿੰਦੇ ਹੋਏ ਕੰਮ ਸਾਰੇ ਸਿਰੇ ਲੱਗ ਗਏ। ਇਹ ਵੀ ਅਚਿੰਤ ਹੈ। ਦੂਸਰਾ, ਮੌਤ ਦਾ ਕੋਈ ਪਤਾ ਨਹੀਂ ਕਿ ਅੱਜ ਰਾਤ ਪਰਿਵਾਰ ਵਿੱਚ ਇਕੱਠੇ ਬੈਠੇ ਹਾਂ, ਹੋ ਸਕਦਾ ਕੱਲ ਨੂੰ ਇਸ ਪਰਿਵਾਰ ਵਿੱਚੋਂ ਮੈਂ ਕੂਚ ਕਰ ਜਾਵਾਂ, ਮੌਤ ਵੀ ਅਚਿੰਤ ਹੈ। ਤੇ ਤੀਸਰਾ ਪਿਆਰਿਓ, ਲੋਕ ਕਮਾਈਆਂ ਘਾਲਣਾ ਕਰਦੇ ਪਏ ਨੇ, ਪਰਮਾਤਮਾ ਦਾ ਕੀ ਪਤਾ ਹੈ ਕਿ ਅੱਜ ਇਨਸਾਨ ਰੱਬ ਨੂੰ ਚੇਤੇ ਨਹੀਂ ਕਰਦਾ, ਕੱਲ ਨੂੰ ਇਹੋ ਜੀ ਘਟਨਾ ਵਾਪਰੇ, ਅਚਨਚੇਤ ਮੇਰਾ ਰੱਬ ਉਹਦੇ ਅੰਦਰ ਆਪਣੀ ਕਿਰਪਾ ਕਰ ਦੇਵੇ, ਉਦੋਂ ਵੀ ਅਚਿੰਤ ਹੈ। ਤਿੰਨ ਜਗ੍ਹਾ ਤੇ ਬਚਨ ਆਉਂਦਾ ਹੈ, ਕਹਿਣ ਲੱਗੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਨਾਮ ਪਿਆਰਾ, ਅਚਿੰਤ ਕੰਮ ਹੋ ਗਿਆ। ਦੂਸਰਾ ਪਿਆਰਿਓ, ਅਚਿੰਤ ਕਦੋਂ ਵਾਪਰਦਾ? ਮੇਰੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ ਅਚਿੰਤ ਹੀ ਉਹ ਆ ਕੇ ਮਿਲ ਗਿਆ ਤੇ ਤੀਸਰਾ ਬਚਨ ਕੰਮ ਵੀ ਅਚਿੰਤ ਹੁੰਦੇ ਨੇ ਸਾਈ ਵੀ ਅਚਿੰਤ ਮਿਲਦਾ ਹੈ ਤੇ ਤੀਸਰਾ ਬਚਨ ਹਜ਼ੂਰ ਨੇ ਕਿਹਾ ਕਹਿਣ ਲੱਗੇ ਕਿ ਅਚਿੰਤੇ ਬਾਜ ਪਏ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪਏ ਅਚਿੰਤ ਹੀ ਕੁਝ ਵਾਪਰ ਸਕਦਾ ਹੈ ਸਿੱਖ ਨੂੰ ਤਾਂ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ ਕੀ ਪਤਾ ਕਦੋਂ ਇਹ ਅੰਦਰ ਦੀ ਖੇਡ ਵਾਪਰੇ ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਆਓ ਬਾਣੀ ਵਿੱਚੋਂ ਦਰਸ਼ਨ ਕਰੀਏ ਕਿ ਉਹ ਪਰਮਾਤਮਾ ਕੀ ਕੁਛ ਕਰਨ ਦੇ ਸਮਰੱਥ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਜੀ ਉਹਨਾਂ ਦਾ ਅੰਮ੍ਰਿਤ ਬਚਨ ਅਸੀਂ ਸੁਣਿਆ ਸੀ ਗੁਰਮੁਖ ਪਿਆਰੇ ਕੀਰਤਨ ਵਿੱਚ ਵੀ ਸੁਣਾ ਕੇ ਗਏ ਉਸ ਪਰਮਾਤਮਾ ਦੀ ਕੀ ਖੇਡ ਹੈ ਲੇਖਾ ਸਭ ਦਾ ਹੁੰਦਾ ਹੈ ਪਰ ਜਿਹਦੇ ਤੇ ਉਹ ਤਰੁੱਟ ਪਵੇ ਸੱਚ ਦੀ ਦਾਤ ਦੇ ਦੇ ਉਹਨੂੰ ਪਿਆਰਿਓ ਸੱਚੀ ਦਰਗਾਹ ਵਿੱਚ ਪੁੱਛਦਾ ਵੀ ਕੋਈ ਨੀ ਲੇਖਾ ਪੁੱਛਣ ਵਾਲਾ ਮੇਰੇ ਸਤਿਗੁਰੂ ਨੇ ਇੱਕ ਪ੍ਰਮਾਣ ਦਿੱਤਾ ਮਾਝ ਕੀ ਵਾਰ ਦਾ ਸਲੋਕ ਹੈ ਆਪ ਸਭ ਨੂੰ ਇਹ ਸਾਰੇ ਬਚਨ ਚੇਤੇ ਹੋਣੇ ਨੇ ਜਿਹੜੇ ਪ੍ਰਮਾਣ ਵਜੋਂ ਅਰਜ਼ ਕਰਨੇ ਨੇ ਦੇਖੋ ਪਰਮਾਤਮਾ ਤੇ ਗੁਰੂ ਨੂੰ ਸਮਰੱਥ ਹੀ ਜਾਣੀਏ ਆਪਣੀ ਅਕਲ ਦੇ ਘੋੜੇ ਨਾ ਬੰਦਾ ਦੁੜਾਏ ਕਿ ਜੋ ਕੁਛ ਮੈਂ ਕਰ ਸਕਣਾ ਗੁਰੂ ਵੀ ਇਹ ਕੁਝ ਕਰ ਸਕਦਾ ਜਿੰਨੀ ਕੁ ਮੇਰੀ ਸਮਰੱਥਾ ਹੈ ਰੱਬ ਦੀ ਵੀ ਇਤਨੀ ਸਮਰੱਥਾ ਨਹੀਂ ਪਿਆਰਿਓ ਗੁਰੂ ਚਾਹੇ ਸੁਭਾਅ ਬਦਲ ਦੇ ਗੁਰੂ ਚਾਹੇ ਜ਼ਿੰਦਗੀ ਬਦਲ ਦੇ ਪਰਮਾਤਮਾ ਚਾਹੇ ਤੇ ਧਰਤੀ ਤੇ ਪਾਣੀ ਹੀ ਪਾਣੀ ਪੈਦਾ ਕਰਦੇ ਉਹ ਚਾਹੇ ਤਾਂ ਪਾਣੀ ਦੇ ਵਿੱਚ ਉੱਚੇ ਪਹਾੜ ਪੈਦਾ ਕਰਦੇ ਸਮਰੱਥ ਦਾ ਅਰਥ ਹੀ ਕੀ ਹੈ ਸਤਿਗੁਰੂ ਦੇ ਬਚਨ ਨੇ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹ ਸਾਰੇ ਜਿਹੜੇ ਨੇ ਮਾਸ ਖਾਣ ਵਾਲੇ ਜੀਵ ਨੇ ਤੇ ਇਹਨਾਂ ਦੇ ਸੁਭਾਅ ਰੱਬ ਚੇਂਜ ਨਹੀਂ ਕਰ ਦਿੰਦਾ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਘਾਹ ਸਮਰੱਥ ਹੈ ਘਾਹ ਖਵਾਨ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਪਿਆਰਿਓ ਕਿਸੇ ਨੇ ਸੋਚਿਆ ਕਿ ਰੁਲਦੇ ਬੰਦੇ ਨੂੰ ਕਿਤੇ ਕੁਛ ਮਿਲ ਸਕਦਾ ਕਹਿਣ ਲੱਗੇ ਕਿਹੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਪਿਆਰਿਆ ਉਹ ਸਮਰੱਥ ਹੈ ਰੁਲਦੇ ਕੋਈ ਕੀੜੇ ਨੂੰ ਪਾਤਸ਼ਾਹੀ ਦੇ ਦਿੰਦਾ ਤੇ ਜਿਹੜਾ ਪਾਤਸ਼ਾਹ ਆਪਣੀ ਫੌਜ ਦਾ ਆਪਣੇ ਲਾਮ ਲਸ਼ਕਰ ਦਾ ਮਾਣ ਕਰਦਾ ਇੱਕ ਖਿੰਨ ਵਿੱਚ ਮੇਰਾ ਪਿਆਰਾ ਵਾਹਿਗੁਰੂ ਚਾਹੇ ਤਾਂ ਪਿਆਰਿਓ ਲਾਮ ਲਸ਼ਕਰ ਤੇ ਭਰੋਸਾ ਕਰਨ ਵਾਲੇ ਨੂੰ ਸਵਾ ਕਰਦਾ ਹੈਗਾ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾਹ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ ਹੁਣ ਅਗਲੀ ਜਿਹੜੀ ਤੋਕ ਹੈ ਨਾ ਬਾਣੀ ਪੜਨ ਵਾਲਿਆਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਸਮਰੱਥ ਗੁਰੂ ਹੈ ਕੱਲ ਮੈਂ ਇੱਕ ਪ੍ਰਮਾਣ ਦਿੱਤਾ ਸੀ ਅੰਮ੍ਰਿਤ ਬਾਣੀ ਵਿੱਚੋਂ ਕਿ ਸਰੀਰ ਦੀ ਥੰਮੀ ਸਾਡੇ ਸਵਾਸ ਨੇ ਕਿ ਸਵਾਸਾਂ ਦੇ ਸਹਾਰੇ ਚੱਲਦਾ ਵਾਜਾ ਪਵਣ ਵਜਾਇਆ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹ ਤੇਰੀ ਅਕਲ ਅਨੁਸਾਰ ਨੇ ਕਿ ਸਵਾਸਾਂ ਦੀ ਥੰਮੀ ਸਵਾਸਾਂ ਦਾ ਵਾਜਾ ਪਰ ਜਿਸ ਦਿਨ ਰੱਬ ਤੇ ਗੱਲ ਆ ਗਈ ਨਾ ਉਦਨ ਇਹ ਨਾ ਕਹੀ ਵੀ ਇਹਦੇ ਸਾਹ ਚੱਲਦੇ ਨੇ ਕਿ ਨਹੀਂ ਜੇ ਉਹ ਚਾਹੇ ਤਾਂ ਪਿਆਰਿਆ ਸਵਾਸਾਂ ਤੋਂ ਬਿਨਾਂ ਵੀ ਬਚਾ ਸਕਦਾ ਉਹਦੀ ਆਪਣੀ ਸਮਰੱਥਾ ਹੈ ਹਜ਼ੂਰ ਦਾ ਬਚਨ ਕਿ ਲਸ਼ਕਰ ਕਰੇ ਸਵਾਹ ਤੇ ਅਗਲੀਆਂ ਤੁਕਾਂ ਨੇ ਜੇਤੇ ਜੀ ਜੀਵੈ ਲੈ ਸਾਹ ਜਿੰਨੇ ਵੀ ਜੀਵ ਜਿਉਂਦੇ ਨੇ ਸਾਰੇ ਸਾਹ ਲੈਂਦੇ ਨੇ ਬਨਸਪਤੀ ਹੈ ਪਸ਼ੂ ਨੇ ਪੰਛੀ ਨੇ ਕੀੜੇ ਨੇ ਮਕੌੜੇ ਨੇ ਹਰ ਕੋਈ ਸਾਹ ਲੈਂਦਾ ਜੇਤੇ ਜੀ ਜੀਵੈ ਲੈ ਸਾਹ ਤੇ ਅਗਲਾ ਬਚਨੇ ਜਵਾਲੇ ਤਾਂ ਕੇ ਅਸਾ ਪਹਿਲਾ ਸਾਹ ਫਿਰ ਅਸਾ ਸਾਹ ਦੇ ਅੱਗੇ ਤਰ ਐੜਾ ਪਾ ਦਿੱਤਾ ਕਹਿਣ ਲੱਗੇ ਠੀਕ ਹੈ ਸਾਰੇ ਜੀ ਸਾਹ ਲੈ ਕੇ ਜਿਉਂਦੇ ਨੇ ਪਰ ਸਰਬ ਕਲਾ ਸਮਰੱਥ ਵਾਹਿਗੁਰੂ ਜੀ ਜੇ ਤੇਰੀ ਮਰਜ਼ੀ ਆਵੇ ਤੂੰ ਸਵਾਸਾਂ ਤੋਂ ਬਿਨਾਂ ਵੀ ਰੱਖ ਸਕਣਾ ਇਹ ਤੇਰੀ ਆਪਣੀ ਖੇਡ ਹੈ ਜੇਤੇ ਜੀ ਜੀਵੈ ਲੈ ਸਾਹ ਜਿਵਾਲੇ ਤਾਂ ਕੇ ਅਸਾ ਕਹਿਣ ਲੱਗੇ ਤੇਰੀ ਆਪਣੀ ਰਹਿਮਤ ਹੈ ਫਿਰ ਪਿਆਰਿਓ ਉਸ ਪਰਮਾਤਮਾ ਦੀ ਅਸਚਰਜ ਖੇਡ ਦਾ ਕੋਈ ਪਤਾ ਨਹੀਂ ਦੇਖੋ ਹਜ਼ੂਰ ਦੀ ਬਾਣੀ ਵਿੱਚ ਇੱਕ ਭਗਤ ਨਾਮਦੇਵ ਜੀ ਦਾ ਬਚਨ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਹੈ ਭੈਰੋ ਜਦੋਂ ਉਸ ਸ਼ਬਦ ਨੂੰ ਪੜੀਦਾ ਨਾ ਤੇ ਅੰਦਰ ਡਰਦਾ ਹੈ ਜਦੋਂ ਵੀ ਜ਼ਿੰਦਗੀ ਵਿੱਚ ਵਿਚਰਨਾ ਰੱਬ ਤੋਂ ਭੈ ਖਾ ਕੇ ਜੀਏ ਵਾਹਿਗੁਰੂ ਗੁਰੂ ਤੋਂ ਡਰ ਕੇ ਜੀਏ ਭਗਤ ਨਾਮਦੇਵ ਜੀ ਨੇ ਉੱਥੇ ਬੜਾ ਪਿਆਰਾ ਬਚਨ ਦਿੱਤਾ ਹੈ, ਉਹਦੀਆਂ ਰਹਾਉ ਦੀਆਂ ਤੁਕਾਂ ਨੇ, ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ ਰੇ ਭਾਈ। ਖੇ ਭਰਾਵਾ, ਖੇ ਮੇਰੇ ਵੀਰਾ, ਜਿਵੇਂ ਰੱਬ ਰੱਖਦਾ ਨਾ ਉਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ। ਕਿਉਂ ਜੀ? ਕਹਿਣ ਲੱਗੇ ਪਿਆਰਿਆ, ਉਸ ਦੀ ਵਡਿਆਈ, ਉਹਦੀ ਖੇਡ ਦਾ ਕੋਈ ਪਤਾ ਹੈ? ਜਿਉਂ ਰਾਮ ਰੱਖ ਹੈ ਤਿਉਂ ਰਹੀ ਹੈ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਮਹਾਰਾਜ ਕਿਉਂ ਡਰਾਂਦੇ ਪਏ ਹੋ? ਭੈ ਕਿਉਂ? ਕਹਿੰਦੇ ਨੇ ਮੈਂ ਉਹ ਲੋਕ ਦੇਖੇ ਨੇ ਜਿਨ੍ਹਾਂ ਦੇ ਘਰ ਦੇ ਅੰਦਰ ਦੁੱਧ ਤੇ ਘਿਓ ਦੀ ਖੀਰ ਸੀ, ਖੰਡ ਵਾਲੀ ਕੀਮਤੀ ਮਠਿਆਈ ਸੀ। ਕਹਿਣ ਲੱਗੇ ਅਨੇਕਾਂ ਤਰ੍ਹਾਂ ਦਾ ਭੋਜਨ ਉਹਨਾਂ ਦੀ ਪਾਕ ਸਾਲ ਵਿੱਚ ਪੱਕਦਾ ਸੀ। ਕਹਿੰਦੇ ਨੇ ਮੈਂ ਉਹ ਵੀ ਦਿਨ ਦੇਖੇ ਜਿੱਦਣ ਘਿਓ ਤੇ ਖੰਡ ਦੀਆਂ ਕੌਲੀਆਂ ਨੂੰ ਠੋਕਰਾਂ ਮਾਰਦੇ ਸਨ। ਮੈਂ ਉਹ ਵੀ ਦਿਨ ਦੇਖੇ ਜਿੱਦਣ ਝੋਲੀ ਪਾ ਕੇ ਲੋਕਾਂ ਦੇ ਘਰਾਂ ਵਿੱਚ ਟੁੱਕੜ ਮੰਗਦੇ ਪਏ ਸਨ। ਉਹਦੀ ਖੇਡ ਹੈ ਨਾ, ਕੀ ਪਤਾ ਉਹਦੀ ਖੇਡ ਦਾ। ਸਾਹਿਬ ਦਾ ਬਚਨ ਹੁੰਦਾ, ਕਬੂ ਖੀਰ ਖਾਂਡ ਘਿਓ ਨਾ ਭਾਵੇ ਘਿਓ। ਉੱਥੇ ਬਿਆਰੀ ਲੱਗੀ ਖੈ, ਕਹਿੰਦੇ ਨੇ ਕਦੀ ਇਸ ਬੰਦੇ ਨੂੰ ਖੀਰ ਖੰਡ ਘਿਓ ਵੀ ਚੰਗਾ ਨਹੀਂ ਲੱਗਦਾ। ਕਹਿੰਦਾ ਮੈਂ ਨਹੀਂ ਇਹ ਖਾਣਾ, ਪਰ ਕਹਿੰਦੇ ਨੇ ਕਦੀ ਉਹ ਵੀ ਦਿਨ ਆ ਜਾਂਦਾ। ਉਸੇ ਨੇ ਗੱਲ ਵਿੱਚ ਕੱਪੜੇ ਦੀ ਝੋਲੀ ਪਾਈ ਤੇ ਮੰਗਣ ਤੁਰ ਪੈਂਦਾ ਖੈ। ਮਹਾਰਾਣੀ ਜਿੰਦਾ ਆਈ, ਜਿਸ ਦਿਨ ਡੋਲੀ ਆਈ, ਕਹਾਰ ਲੈ ਕੇ ਆਏ, ਤੋਪਾਂ ਦੀ ਸਲਾਮੀ ਦਿੱਤੀ, ਤੇ ਜਿਸ ਦਿਨ ਅਰਥੀ ਚੁੱਕਣੀ ਪਈ ਪਿਆਰਿਓ, ਉਹ ਦਿਨ ਪੁੱਤਰ ਨੇ ਅਰਥੀ ਚੁੱਕਣ ਵਾਲੇ ਵੀ ਕਿਰਾਏ ਤੇ ਮਜ਼ਦੂਰ ਲਿਆਂਦੇ ਸਨ। ਕੋਈ ਰੱਬ ਦੀ ਖੇਡ ਦਾ ਪਤਾ ਹੈ ਕਿ ਜਿਹਦੀ ਡੋਲੀ ਆਈ ਇੰਨੀ ਆਤਿਸ਼ਬਾਜ਼ੀ, ਤੋਪਾਂ ਦੇ ਗੋਲੇ ਛੱਡੇ ਗਏ, ਤੇ ਪਿਆਰਿਓ ਜਿਸ ਦਿਨ ਉਹਦੀ ਅਰਥੀ ਉੱਠੀ ਤੇ ਪੁੱਤਰ ਦਲੀਪ ਮਿਲਿਆ ਮਾਂ ਨੂੰ ਜ਼ਰੂਰ, ਪਰ ਉਹਨੇ ਸ਼ਬਦ ਬੜੇ ਭਾਵਪੂਰਤ ਕਹੇ ਸਨ। ਦਲੀਪ ਦੀਆਂ ਚਿੱਠੀਆਂ, ਮਹਾਰਾਜਾ ਦਲੀਪ ਸਿੰਘ ਦੀਆਂ ਕਦੀ ਚਿੱਠੀਆਂ ਪੜ੍ਹੋ, ਅਖੀਰ ਤੇ ਪਤਾ ਪੰਜਾਬ ਵਾਸੀਆਂ ਨੂੰ ਕੀ ਕਹਿੰਦਾ ਹੈ। ਕਹਿੰਦਾ ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਦਲੀਪ, ਚਿੱਠੀ ਹਰ ਇੱਥੇ ਸਮਾਪਤ ਕਰਦਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਮਾਂ ਨੂੰ ਮਿਲਿਆ ਸੀ। ਪਿਆਰਿਓ ਆਪ ਸਭ ਨੂੰ ਪਤਾ, ਢਾਡੀ ਸੱਜਣ ਵੀ ਸੁਣਾਉਂਦੇ ਨੇ, ਮਾਂ ਨੇ ਸੀਨੇ ਨਾਲ ਲਾਇਆ ਕਈ ਸਾਲਾਂ ਦੇ ਪੁੱਤਰ ਦੇ ਪਿਆਰ ਨੂੰ, ਸੀਨੇ ਦਾ ਨਿੱਘ ਦੇਣ ਲੱਗੀ। ਕਹਿੰਦੇ ਨੇ ਮਾਂ ਨੇ ਅੱਖਾਂ ਦੀ ਜੋਤ ਗਵਾ ਲਈ ਸੀ ਰੋ ਰੋ ਕੇ। ਮਨ ਚ ਆਇਆ ਮੇਰਾ ਪੁੱਤਰ ਜਵਾਨ ਹੋਇਆ ਹੈ, ਪਿੱਠ ਤੇ ਹੱਥ ਫੇਰਿਆ। ਜਦੋਂ ਪਿੱਠ ਤੇ ਹੱਥ ਫੇਰਦੀ ਫੇਰਦੀ ਦਾ ਹੱਥ ਸਿਰ ਦੇ ਉੱਤੇ ਗਿਆ ਤੇ ਸਿਰ ਉੱਤੇ ਗੁਰੂ ਦੀ ਮੋਹਰ ਨਹੀਂ ਸੀ, ਕੇਸ ਨਹੀਂ ਸਨ, ਮੁੱਖ ਤੇ ਹੱਥ ਫੇਰਿਆ, ਮੁੱਖ ਤੇ ਦਾੜਾ ਨਹੀਂ। ਇੱਕੋ ਦਮ ਮਹਾਰਾਣੀ ਜਿੰਦਾ ਨੇ ਧੱਕਾ ਮਾਰ ਕੇ ਪਰਾਂ ਕਰ ਦਿੱਤਾ। ਕਹਿਣ ਲੱਗੀ ਮੈਂ ਉਸ ਦਲੀਪ ਨੂੰ ਵੇਖਣਾ ਚਾਹੁੰਦੀ ਸਾਂ ਜਿਹੜਾ ਰਣਜੀਤ ਸਿੰਘ ਦਾ ਪੁੱਤਰ ਸੀ। ਉਸ ਵੇਲੇ ਉਹਨੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਦੀ ਮੋਹਰ ਸ਼ਬਦ ਕੀ ਸਨ। ਕਹਿਣ ਲੱਗੀ ਮੇਰਾ ਪਤੀ ਚਲਾ ਗਿਆ, ਮੇਰੇ ਭਰਾ ਚਲਾ ਗਿਆ, ਰਾਜ ਭਾਗ ਚਲਾ ਗਿਆ, ਖਾਲਸਾਈ ਫੌਜਾਂ ਚਲੀਆਂ ਗਈਆਂ, ਸਭ ਦੇ ਜਾਣ ਦਾ ਬੜਾ ਦੁੱਖ ਸੀ, ਪਰ ਸੋਚਿਆ ਨੀ ਸਮਾਂ ਹੈ। ਅੱਜ ਸਭ ਤੋਂ ਵੱਧ ਮੇਰਾ ਅੰਦਰ ਪੁੱਤਰ ਉਦੋਂ ਟੁੱਟ ਗਿਆ ਜਦੋਂ ਮੈਂ ਵੇਖਿਆ ਤੇਰੇ ਸਿਰ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਨਹੀਂ, ਤੇਰੇ ਸਿਰ ਉੱਤੇ ਕੇਸ ਨਹੀਂ, ਭਾਵੇਂ ਵਿਸ਼ਾ ਨੀ ਮੇਰਾ। ਤੇ ਕਦੀ ਗੁਰੂ ਨੂੰ ਕੋਈ ਪਿਆਰ ਕਰੇ ਨਾ, ਮੈਂ ਕਈ ਵਾਰੀ ਬੇਨਤੀ ਕਰਨਾ ਵਾ, ਅਸੀਂ ਸੱਜਣ ਯਤਨ ਕਰਨੇ ਪਏ ਆ ਸਾਇੰਟੀਫਿਕ ਤਰੀਕੇ ਨਾਲ ਸਿੱਧ ਕਰ ਲਈ ਬਾਣੀ ਇਹ ਕਹਿੰਦੀ ਹੈ, ਸਾਇੰਸ ਦੀ ਉਧਾਰ ਲੈਂਦੇ ਆ ਫਿਰ ਬਾਣੀ ਦਾ ਪ੍ਰਮਾਣ ਲੈਂਦੇ ਆ, ਨਹੀਂ ਗੁਰਮੁਖੋ ਜੋ ਕੁਛ ਬਾਣੀ ਹੈ ਇਹਦਾ ਕੋਈ ਮੁਕਾਬਲਾ ਦੁਨੀਆਂ ਦਾ ਗਿਆਨ ਨਹੀਂ ਕਰ ਸਕਦਾ। ਫਿਰ ਅਸੀਂ ਕਹਿੰਦੇ ਹਾਂ ਕਿ ਕੇਸ ਰੱਖੋਗੇ ਬੱਚਿਆਂ ਨੂੰ ਸਮਝਾਉਣ ਲਈ, ਕਈ ਤਾਂ ਕਹਿੰਦੇ ਨੇ ਇਹ ਸਿਰ ਉੱਤੇ ਨੇ ਤੇ ਸੂਰਜ ਦੀ ਗਰਮੀ ਸਾਨੂੰ ਊਰਜਾ ਦਿੰਦੇ ਨੇ, ਕੋਈ ਕਹਿੰਦਾ ਸਰੀਰ ਵਿੱਚ ਇਹ ਵਿਟਾਮਿਨਸ ਦਿੰਦੇ ਨੇ, ਕੋਈ ਕਹਿੰਦਾ ਆਹ ਕੁਛ ਦਿੰਦੇ ਨੇ। ਨਹੀਂ ਪਿਆਰਿਓ, ਮੈਂ ਇੱਕੋ ਬੇਨਤੀ ਕਰਾਂ ਕਿ ਮੈਨੂੰ ਨੀ ਪਤਾ ਇਹ ਵਿਟਾਮਿਨਸ ਦਿੰਦੇ ਨੇ, ਮੈਨੂੰ ਨੀ ਪਤਾ ਇਹ ਕੋਈ ਊਰਜਾ ਸਾਨੂੰ ਦਿੰਦੇ ਨੇ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕੋ ਗੱਲ ਕਹੀ ਸੀ, ਕਹਿੰਦਾ ਸੁਹਾਗਣ ਦੀ ਮਾਂਗ ਵਿੱਚ ਸੰਦੂਰ ਹੈ, ਹੱਥ ਉਹਦੇ ਵਿੱਚ ਚੂੜਾ ਹੈ, ਉਹਨੂੰ ਜੇ ਪੁੱਛਿਆ ਜਾਏ ਸੰਦੂਰ ਤੇ ਅਰਥ ਕੀ, ਤੇ ਉਹ ਦੱਸੇਗੀ ਸੰਦੂਰ ਵਿੱਚੋਂ ਹੀ ਸ਼ਕਤੀ ਮਿਲਦੀ ਏ। ਉਹ ਕਹੇਗੀ ਭਲਿਆ ਸੰਦੂਰ ਦੇ ਅਰਥ ਨੇ ਮੈਨੂੰ ਇੱਕ ਸਾਈ ਤੇ ਭਰੋਸਾ, ਮੈਂ ਸਾਈ ਵਾਲੀ ਹਾਂ। ਕਹਿੰਦਾ ਜੇ ਸੰਦੂਰ ਅਰਥ ਕਰਦਾ ਇਹ ਸੁਹਾਗਣ ਹੈ ਤੇ ਕਕਾਰ ਅਰਥ ਕਰਦੇ ਨੇ ਮੈਂ ਉਸ ਗੁਰੂ ਦਾ ਸਿੱਖ ਹਾਂ ਜਿਹੜਾ ਮੇਰੇ ਸਿਰ ਉੱਤੇ ਖਲੋਤਾ, ਮੈਂ ਖਸਮ ਵਾਲਾ ਵਾਂ, ਮੇਰਾ ਸਾਈ ਮੇਰੇ ਸਿਰ ਤੇ ਖਲੋਤਾ ਹੈ। ਖੈਰ ਦਲੀਪ ਨੇ ਇੱਕ ਉੱਤਰ ਜ਼ਰੂਰ ਦਿੱਤਾ ਮਹਾਰਾਜਾ ਦਲੀਪ ਸਿੰਘ ਨੇ, ਕਹਿੰਦਾ ਮਾਂ ਰਾਜ ਭਾਗਤਾਂ ਨਹੀਂ ਆ ਸਕਦਾ, ਤੇਰਾ ਭਰਾ ਨਹੀਂ ਵਾਪਸ ਆ ਸਕਦਾ, ਬਾਪੂ ਨਹੀਂ ਵਾਪਸ ਆ ਸਕਦਾ, ਪਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ, ਮੈਂ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਜ਼ਰੂਰ ਬਣ ਜਾਵਾਂਗਾ, ਸਿੱਖੀ ਜ਼ਰੂਰ ਵਾਪਸ ਲੈ ਕੇ ਆਵਾਂਗਾ। ਖੈਰ ਦੇਖੋ ਕਦੀ ਦਿਨ ਸਨ ਕਿ ਮਹਾਰਾਣੀ ਜਿੰਦਾ ਕੋਲ ਇੰਨਾ ਸੁੱਖ ਤੇ ਜਿਸ ਦਿਨ ਮੌਤ, ਉਦਨ ਪਿਆਰਿਓ ਅਰਥੀ ਚੁੱਕਣ ਵਾਲੇ ਲੋਕ ਵੀ ਮਜ਼ਦੂਰ ਲਿਆਂਦੇ ਗਏ। ਮੇਰੇ ਬਾਬਾ ਜੀ ਕਹਿੰਦੇ ਨੇ ਡਰੋ ਮਨਾ ਕਿ ਜਿਉਂ ਰਾਮ ਰਾਖਾ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਚ ਕਥਨ ਨਾ ਜਾਈ, ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ। ਕਰੀ ਘਰ ਘਰ ਵਿੱਚ ਟੁਕੜੇ ਮੰਗਾਣ ਤੁਰ ਪੈਂਦਾ। ਮੇਰੇ ਸਤਿਗੁਰੂ ਤਾਂ ਬਾਣੀ ਵਿੱਚ ਕਹਿੰਦੇ ਨੇ ਕਿ ਦੇਖ ਉਸ ਤੋਂ ਡਰੀ ਆਪ ਆਸਾ ਕੀ ਵਾਰ ਸਵੇਰੇ ਕੀਰਤਨ ਸੁਣਦੇ ਹੋ। ਕਈ ਵਾਰੀ ਮੰਗਤਾ ਵਿਚਾਰਾ ਤਰਲਾ ਲੈ ਤੇ ਉਸ ਭੁੱਖੇ ਨੂੰ ਲੋਕ ਰੋਟੀ ਟੁਕੜ ਦੇ ਦਿੰਦੇ ਨੇ, ਕਹਿੰਦੇ ਨੇ ਦਾਤਾ ਜੇ ਤੇਰੀ ਉਪੱਠੀ ਨਦਰ ਹੋ ਜਾਏ ਤੇ ਭਿਖਾਰੀ ਬਣ ਕੇ ਮੰਗਿਆ ਵੀ ਕਈ ਵਾਰੀ ਖੈਰ ਨਹੀਂ ਪੈਂਦੀ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹਾਂ ਕਰਾਏ ਦਾ ਅਗਲੀ ਤੁਖ, ਦਰ ਮੰਗਣ ਭਿੱਖ ਨਾ ਪਾਏ ਦਾ, ਜਿਉਂ ਰਾਮ ਰਾਖ ਹੈ ਤਿਉਂ ਰਹੀ ਹੈ ਰੇ ਭਾਈ, ਦਰ ਮੰਗਣ ਭਿੱਖ ਨਾ ਪਾਏ ਦਾ, ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ। ਤੇ ਸਾਹਿਬ ਕਹਿੰਦੇ ਨੇ ਜਦੋਂ ਟੁਕੜੇ ਨਾ ਮੰਗ ਮਿਲਣ ਤੇ ਉਹੀ ਬੰਦਾ ਜਿਹੜਾ ਅਰਬਾਂ ਪਤੀ ਖਰਬਾਂ ਪਤੀ ਸੀ ਕੂੜੇ ਦੇ ਢੇਰ ਤੇ ਬੈਠਾ, ਜੇ ਪੁੱਛਿਆ ਜਾ ਕਿਉਂ, ਇਹ ਸਤਿਗੁਰੂ ਦੇ ਬਚਨ ਨੇ, ਕਹਿੰਦਾ ਕੂੜੇ ਤੇ ਢੇਰ ਤੇ ਇਸ ਕਰਕੇ ਬੈਠਾ ਵਾ, ਇਸ ਘਰ ਦੀ ਸਵਾਣੀ ਨੇ ਬਾਹਰ ਸਮਾਨ ਸੱਟਣਾ ਕੂੜਾ, ਹੋ ਸਕਦਾ ਕਿਤੇ ਚਣਿਆਂ ਦੇ ਦਾਣੀ ਵਿੱਚ ਹੋਣ, ਉਹ ਦਾਣੇ ਇਕੱਠੇ ਕਰਕੇ ਧੋ ਕੇ ਆਪਣੇ ਪੇਟ ਦੀ ਭੁੱਖ ਦੂਰ ਕਰਾਂਗਾ। ਬਾਣੀ ਦੇ ਬਚਨ ਨੇ ਕਿ ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ, ਅਗਲਾ ਬਚਨ ਹੈ ਕਬੂ ਕੂਰਨ ਚਨੇ ਬਿਨਾਵੈ, ਬਿਨਾਵੈ ਦਰਦ ਹੁੰਦਾ ਬੀਨਣੇ ਇਕੱਠੇ ਕਰਨੇ, ਉਹੀ ਬੰਦਾ ਕਦੀ ਕੂੜੇ ਦੇ ਢੇਰ ਤੇ ਬੈਠਾ ਛੋਲਿਆਂ ਦੇ ਦਾਣੇ ਇਕੱਠੇ ਕਰਦਾ, ਕਬੂ ਕੂਰਨ ਚਨੇ ਬਿਨਾਵੈ। ਹੁਣ ਅਗਲਾ ਬਚਨ ਕੀਤਾ, ਕਹਿੰਦੇ ਨੇ ਕਦੀ ਉਹ ਦਿਨ ਸਨ ਘਰੋਂ ਨਿਕਲਣਾ ਸੋਹਣੇ ਘੋੜੇ ਤੇ ਅਸਵਾਰ ਹੋ ਕੇ, ਅਸਵਾਰੀ ਕਰਨੀ ਲੋਕਾਂ ਦੇਖਣ, ਚਲੋ ਉਦੋਂ ਘੋੜੇ ਸਨ, ਹੁਣ ਆਪਾਂ ਦੇਖਨੇ ਆ ਕਿ ਬੰਦੇ ਦਾ ਵੱਧ ਤੋਂ ਵੱਧ ਜ਼ੋਰ ਲੱਗਾ ਹੁੰਦਾ ਜਿਹੜੀ ਗੱਡੀ ਮੇਰੇ ਕੋਲੇ ਨਾ ਇਹ ਕਿਸੇ ਹੋਰ ਕੋਲ ਨਾ ਹੋਵੇ। ਸੱਚੀ ਗੱਲ ਜੀ, ਹਿੰਦੁਸਤਾਨ ਵਿੱਚ ਤਾਂ ਕਈ ਸੱਜਣ ਵੀਰ ਇਹ ਵੀ ਦੱਸਦੇ ਨੇ ਕਿ ਜਦੋਂ ਵੈਸੇ ਵਿਸ਼ਾ ਨਹੀਂ ਇਹ, ਬੀਬੀਆਂ ਬਸਤਰ ਖਰੀਦਣ ਆਉਂਦੀਆਂ ਨੇ, ਕਹਿੰਦੀਆਂ ਨੇ ਬਸਤਰ ਜ਼ਰੂਰ ਖਰੀਦਾਂਗੀ, ਇਹ ਰੇਟ ਜਿਤਨੇ ਮਰਜ਼ੀ ਲਾਈ, ਪਰ ਚੇਤੇ ਰੱਖੀ ਇਹੋ ਜਿਹਾ ਸਾਡੇ ਹੋਰ ਕਿਸੇ ਮਹੱਲੇ ਵਿੱਚ ਕਿਸੇ ਹੋਰ ਕੋਲ ਤਾਂ ਨਹੀਂ ਗਿਆ, ਕੇਵਲ ਮੇਰੇ ਕੋਲ ਆਉਣਾ ਚਾਹੀਦਾ। ਮੇਰੇ ਗੁਰੂ ਜੀ ਕਹਿੰਦੇ ਨੇ ਕਦੀ ਉਹ ਸਮਾਂ ਆਇਆ ਬੰਦੇ ਨੇ ਅਸਵਾਰੀ ਚੁਣੀ, ਮੇਰੇ ਵਰਗਾ ਘੋੜਾ ਕਿਸੇ ਹੋਰ ਕੋਲ ਨਾ ਹੋਵੇ। ਕਹਿੰਦੇ ਨੇ ਕਦੀ ਉਹ ਵੀ ਦਿਨ ਵੇਖੇ ਵਿਚਾਰਾ ਧੁੱਪ ਵਿੱਚ ਤੁਰਿਆ ਜਾਂਦਾ ਤੇ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਜੋਗੀ ਵੀ ਮਾਇਆ ਨਹੀਂ, ਕਬੂ ਤੁਰੇ ਤੁਰੰਗ ਨਚਾਵੈ ਨਚਾਵੈ, ਕਦੀ ਉਹ ਘੋੜਿਆਂ ਨੂੰ ਨਚਾਉਂਦਾ, ਕਦੀ ਉਹ ਘੋੜਿਆਂ ਦੀਆਂ ਤਾਪਾਂ ਦੀ ਸ਼ੋਰ ਨਾਲ ਲੋਕਾਂ ਨੂੰ ਡਰਾਉਂਦਾ। ਹੁਣ ਜਿਹੜਾ ਘੋੜਿਆਂ ਅਰਬੀ ਘੋੜਿਆਂ ਤੇ ਅਰਾਕੀ ਘੋੜਿਆਂ ਤੇ ਚੜਦਾ ਸੀ ਉਹੀ ਬੰਦਾ ਵਿਚਾਰਾ ਪੈਰਾਂ ਵਿੱਚ ਪਾਉਣ ਲਈ ਜੁੱਤੀ ਨੇ। ਕਬੂ ਤੁਰੇ ਤੁਰੰਗ ਨਚਾਵੈ, ਕਬੂ ਪਾਏ ਪੰਨੀ ਹੋ ਨਾ ਪਾਵੈ, ਕਦੀ ਪੈਰਾਂ ਵਿੱਚ ਪਾਉਣ ਵਾਸਤੇ ਪੰਨੀ ਜੁੱਤੀ ਨੇ। ਅਗਲਾ ਬਚਨ ਭਗਤ ਜੀ ਨੇ ਕੀਤਾ, ਕਹਿਣ ਲੱਗੇ ਪਿਆਰਿਓ ਕਦੀ ਸਮਾਂ ਹੈ, ਸੋਹਣੀ ਸੇਜ ਬੰਦਾ ਵਿਛਾਉਂਦਾ, ਹਰ ਰੋਜ਼ ਇਹਦੇ ਬਸਤਰ ਚੇਂਜ ਹੁੰਦੇ ਨੇ ਸੇਜ ਦੇ, ਤੇ ਅੱਜ ਉਹ ਵੀ ਸਮਾਂ ਆ ਗਿਆ ਕਿ ਜ਼ਮੀਨ ਤੇ ਵਿਛਾਉਣ ਵਾਸਤੇ ਪਰਾਲੀ ਵੀ ਨਸੀਬ ਨਹੀਂ ਹੁੰਦੀ। ਸਾਹਿਬ ਕਹਿੰਦੇ ਨੇ ਕਬੂ ਖਾਟ ਸਪੇਦੀ ਸਵਾਵੈ, ਕਬੂ ਭੂਮ ਪਿਆਰ ਨਾ ਪਾਵੈ, ਕਦੀ ਉਸੇ ਬੰਦੇ ਨੂੰ ਪਰਾਲੀ ਵਿਛਾਉਣ ਵਾਸਤੇ ਵੀ ਨਹੀਂ ਮਿਲਦੀ। ਕਈ ਵਾਰੀ ਮੈਂ ਬੇਨਤੀ ਕਰਨਾ, ਕਿਉਂਕਿ ਸਾਡੇ ਮਨ ਦਾ ਸੁਭਾਅ ਹੈ ਜੋ ਕੁਛ ਸਾਨੂੰ ਮਿਲ ਗਿਆ ਨਾ ਉਹਦਾ ਸ਼ੁਕਰ ਨਹੀਂ ਕਰਦੇ, ਬਹੁਤਾਤ ਵਿੱਚ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਜੋ ਕੁਛ ਮਿਲ ਗਿਆ ਉਹਦਾ ਸ਼ੁਕਰ ਨਹੀਂ, ਜੋ ਕੁਛ ਨਹੀਂ ਮਿਲਿਆ ਨਾ ਉਹਦੇ ਵਾਸਤੇ ਉਲਾਮੇ ਜ਼ਰੂਰ ਨੇ। ਗੁਰੂ ਸਾਹਿਬ ਨੇ ਕਿਹਾ ਦਸ ਬਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੇ, ਤਉ ਮੂੜਾਂ ਕਹੋ ਕਹਾਂ ਕਰੇ, ਤੇਰੇ ਕੋਲ ਕੀ ਸਮਰੱਥਾ। ਕਦੀ ਇਕਾਂਤ ਵਿੱਚ ਦੇਖੀਏ, ਮਨ ਨੂੰ ਪੁੱਛੀਏ। ਇੱਕ ਸੱਜਣ ਬੜੀ ਸੋਹਣੀ ਗੱਲ ਕਹਿੰਦਾ ਸੀ ਕਹਿੰਦਾ ਜਦੋਂ ਇਕਾਂਤ ਵਿੱਚ ਬੈਠਾ ਹੋਵੇ ਸਿਰਫ ਕਿਸੇ ਦੂਜੇ ਵੱਲ ਨਾ ਦੇਖੀ ਜੇ ਰੱਬ ਦਾ ਸ਼ੁਕਰ ਕਰਨੇ, ਇਕਾਂਤ ਵਿੱਚ ਆਪਣੇ ਮਨ ਨੂੰ ਪੁੱਛੀ ਕਿ ਜੋ ਕੁਛ ਪਰਮਾਤਮਾ ਨੇ ਮੈਨੂੰ ਦੇ ਦਿੱਤਾ ਕੀ ਮੇਰੇ ਬਾਪ ਦਾਦੇ ਨੂੰ ਇਹ ਨਸੀਬ ਸੀ, ਕੀ ਮੇਰੇ ਦਾਦੇ ਪੜਦਾਦੇ ਕੋਲ ਇਹ ਸੁੱਖ ਸਨ। ਸਾਡੇ ਵਿੱਚੋਂ ਬਹੁਤ ਗਿਣਤੀ ਉਹਨਾਂ ਦੀ ਹੋਵੇਗੀ ਮੇਰੇ ਸਮੇਤ ਕਿ ਜੋ ਰੱਬ ਨੇ ਸਾਨੂੰ ਖੁਣ ਦਿੱਤਾ ਸ਼ਾਇਦ ਇਹ ਕੁਝ ਮੇਰੇ ਬਾਪ ਦਾਦੇ ਨੇ ਨਾ ਮਾਣਿਆ ਹੋਵੇ। ਇਸ ਕਰਕੇ ਜੋ ਰੱਬ ਨੇ ਦਿੱਤਾ ਉਹਦਾ ਸ਼ੁਕਰ ਕਰ। ਪਰ ਜੇ ਤੂੰ ਕਹੇ ਕਿ ਮੇਰੇ ਕੋਲ ਸੁੱਖ ਜੋ ਕੁਛ ਕਰਨ ਵਾਲਾ ਵਾ ਮੈਂ ਹਾਂ, ਨਹੀਂ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਰੰਗ ਦਾ ਉਹਦੀ ਖੇਡ ਦਾ ਕੋਈ ਪਤਾ ਨਹੀਂ ਤੇ ਕਿਸੇ ਨੇ ਅਜੇ ਤੀਕਰਾ ਜਾਣਿਆ ਵੀ ਨਹੀਂ। ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਕਿ ਹਰ ਕੀ ਗਤ ਨੈ ਕੋ ਜਾਣੈ, ਜੋਗੀ ਜਤੀ ਤਪੀ ਪਛਾਰੇ ਅਰਬ ਲੋਕ ਸਿਆਣੇ। ਚਿਨਮੈ ਰਾਉ ਰੰਗ ਕੋ ਕਰੀ, ਇੱਕ ਖਿੰਨ ਲਾਂਦਾ ਕਿ ਬਾਦਸ਼ਾਹਾਂ ਨੂੰ ਉਹ ਪਰਮਾਤਮਾ ਚਾਹੇ ਤਾਂ ਕੰਗਲੇ ਬਣਾ ਸਕਦਾ। ਛਿਨਮੈ ਰਾਉ ਰੰਗ ਕੋ ਕਰੀ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿਖਨਾਵੇ, ਯੇ ਤਾਕੋ ਬਵਹਾਰੇ, ਖਾਲੀਆਂ ਨੂੰ ਭਰ ਦਿੰਦਾ ਤੇ ਭਰਿਆ ਹੋਇਆਂ ਨੂੰ ਖਾਲੀ ਕਰ ਦਿੰਦਾ ਹੈ। ਪਹਿਲੀ ਬੇਨਤੀ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਵਿੱਚ ਕਿ ਉਹ ਸਰਬ ਕਲਾ ਸਮਰੱਥ ਹੈ, ਢਾਣ ਵਾਲਾ, ਉਸਾਰਨ ਵਾਲਾ, ਬਣਾਉਣ ਵਾਲਾ ਕੇਵਲ ਉਹ ਆਪ ਹੈ। ਦੂਸਰਾ ਬਚਨ ਜਿਹੜਾ ਇਸ ਵਿੱਚ ਅੱਗੇ ਵਿਚਾਰ ਹੈ ਕਿ ਜੇ ਉਹ ਮੇਰਾ ਸਾਈ ਕਿਰਪਾ ਕਰ ਦੇਵੇ, ਪਿਆਰੇ ਉਹ ਆਪਣੀ ਨਦਰ ਕਰੇ, ਉਹਦੀ ਨਦਰ ਹੋ ਜਾਏ ਤੇ ਮਨੁੱਖ ਪਰਮਾਤਮਾ ਦੇ ਗੀਤ ਗਾਉਂਦਾ ਹੈ। ਉਹਦੀ ਨਦਰ ਹੋ ਜਾਏ ਤੇ ਗੀਤ ਗਾਉਣ ਤੋਂ ਬਾਅਦ ਆਪੇ ਵਿੱਚ ਪਰਮਾਤਮਾ ਲੀਨ ਕਰ ਲੈਂਦਾ ਤੇ ਜਿਨ੍ਹਾਂ ਨੂੰ ਆਪੇ ਵਿੱਚ ਲੀਨ ਕਰ ਲਵੇ ਉਹਨਾਂ ਨੂੰ ਕਦੀ ਵੀ ਪਰਤ ਕੇ ਜਨਮ ਮਰਨ ਦਾ ਤਾਣਾ ਨਹੀਂ। ਉਸ ਦੀ ਨਦਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਸਾਨੂੰ ਪ੍ਰਸਾਦ ਦੀ ਮਿਲੇਗੀ। ਸਭ ਤੋਂ ਵੱਡੀ ਬਾਤ ਪ੍ਰਸਾਦ ਦਾ ਅਰਥ ਕਿਰਪਾ, ਨਦਰ ਦੀ ਮਿਲੇਗੀ, ਬਖਸ਼ੀਸ਼ ਦੀ ਮਿਲੇਗੀ ਤੇ ਦਾਤ ਸ਼ਬਦ ਸਾਨੂੰ ਬਾਣੀ ਵਿੱਚ ਮਿਲੇਗਾ। ਕਿਉਂਕਿ ਨਦਰ ਦੀ ਬਹੁਤ ਵੱਡੀ ਅਹਿਮੀਅਤ ਹੈ ਗੁਰਮਤਿ ਵਿੱਚ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਵੀ ਕੀਤੀ ਹੈ ਕਿ ਉਸ ਦੀ ਨਦਰ, ਬਾਬਾ ਨਾਨਕ ਸੱਚੇ ਪਿਤਾ ਜੀ ਪਾਕ ਪਟਨ ਗਏ ਸਨ ਤੇ ਅੰਮ੍ਰਿਤ ਵੇਲੇ ਹਜ਼ੂਰ ਕਿਰਪਾਲੂ ਜੀ ਬੈਠੇ ਨੇ ਰੁੱਖ ਦੇ ਥੱਲੇ ਤੇ ਦੂਰੋਂ ਫਕੀਰ ਕੋਈ ਗਾਉਂਦਾ ਆ ਰਿਹਾ ਸੀ ਹਨੇਰੇ ਵਿੱਚ ਕਿ ਫਰੀਦਾ ਰਾਤ ਕਥੂਰੀ ਵੰਡੀਐ, ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੈ ਨਾ ਭਾਓ। ਭਾਓ ਦਾ ਅਖਰੀ ਅਰਥ ਤੇ ਪ੍ਰੇਮ ਨੀ, ਇੱਥੇ ਭਾਓ ਦਾ ਅਰਥ ਹਿੱਸਾ ਭਾਗ। ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾ ਵਲੇ ਤਿੰਨਾਂ ਮਿਲਣ ਕੁਆਓ। ਕਹਿੰਦੇ ਨੇ ਉਹਨਾਂ ਨੂੰ ਕੀ ਮਿਲੇਗਾ ਜਿਨ੍ਹਾਂ ਦੀਆਂ ਅੱਖਾਂ ਵਿੱਚ ਨੀਂਦ ਹੈ। ਕਹਿੰਦੇ ਨੇ ਕਸਤੂਰੀ ਨਾਮ ਦੀ ਵੰਡੀ ਗਈ। ਹਜ਼ੂਰ ਕਹਿੰਦੇ ਨੇ ਮਰਦਾਨਿਆ ਸੁਣ ਇਹ ਕੀ ਪਿਆ ਗਾਉਂਦਾ ਹੈ, ਤੇ ਬਾਬਾ ਫਰੀਦ ਜੀ ਦਾ ਉਹ ਮੁਰੀਦ ਸੀ ਤੇ ਗਾ ਰਿਹਾ ਸੀ ਉੱਚੀ ਉੱਚੀ ਕਿ ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੈ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾ ਵਲੇ ਤਿੰਨਾਂ ਮਿਲਣ ਕੁਆਓ। ਜਿਨ੍ਹਾਂ ਦੀਆਂ ਅੱਖਾਂ ਵਿੱਚ ਨੀਂਦ ਉਹਨਾਂ ਨੂੰ ਕਿਸਾ ਕਿਵੇਂ ਮਿਲੇਗਾ। ਉਹਨੇ ਨਾਲ ਹੀ ਅਗਲਾ ਸ਼ਲੋਕ ਪੜ੍ਹ ਦਿੱਤਾ। ਕਹਿਣ ਲੱਗੇ ਪਿਆਰਿਓ ਕਿ ਪਹਿਲਾ ਪਹਿੜਾ ਪਹਿਰਾ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਜਿਹੜੇ ਜਾਗਣਗੇ ਉਹਨਾਂ ਨੂੰ ਦਾਤ ਮਿਲੇਗੀ। ਮੇਰੇ ਸਤਿਗੁਰੂ ਨੇ ਅੱਗੋ ਮੁਸਕਰਾ ਕੇ ਕਿਹਾ, ਕਹਿਣ ਲੱਗੇ ਵੇ ਮਰਦਾਨਿਆ, ਆ ਜੋ ਕੁਛ ਗਾ ਰਿਹਾ ਹੈ ਉਹ ਹੈ ਦਰੁਸਤ, ਪਰ ਚੇਤੇ ਰੱਖੀ ਅਸੀਂ ਕੌਣ ਹਾਂ ਦਾਤ ਲੈਣ ਵਾਲੇ ਤੇ ਦਾਤ ਦੇਣ ਵਾਲੇ। ਫਿਰ ਬੇਨਤੀ ਸਮਝਿਓ, ਜਿਹੜੇ ਜਾਗਣਗੇ ਉਹਨਾਂ ਨੂੰ ਦਾਤ ਮਿਲੇਗੀ। ਹਜ਼ੂਰ ਕਹਿੰਦੇ ਨੇ ਨਾ ਤਾਂ ਧੱਕੇ ਨਾਲ ਦਾਤ ਲਈ ਜਾਂਦੀ ਹੈ, ਨਾ ਧੱਕੇ ਨਾਲ ਦਾਤ ਕਿਸੇ ਨੂੰ ਦਿੱਤੀ ਜਾਂਦੀ ਹੈ। ਦਾਤ ਤਾਂ ਦਾਤਾਰ ਦੀ ਮਰਜ਼ੀ ਹੈ, ਕੀ ਪਤਾ ਉਸ ਬੇਪਰਵਾਹ ਸ਼ੌ ਨੱਡੜੇ ਨੇ ਕਿਹਦੀ ਝੋਲੀ ਵਿੱਚ ਦਾਤ ਪਾ ਦੇਣੀ। ਦਾਤ ਤੇ ਹੱਕ ਕੋਈ ਨੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਈ ਵਾਰੀ ਅਸੀਂ ਕਹਿੰਦੇ ਹਾਂ ਅਰਦਾਸਾਂ ਕਰ ਕਰਕੇ ਦਾਤ ਲਈ। ਨਹੀਂ ਪਿਆਰਿਓ, ਅਰਦਾਸ ਕਰਕੇ ਦਾਤ ਨਹੀਂ ਮਿਲਦੀ, ਦਾਤ ਤਾਂ ਉਹਦੀ ਦਿਆਲਤਾ ਨਾਲ ਮਿਲਦੀ ਹੈ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਇਹ ਕਨੇਹੀ ਦਾਤ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਿਤਾ ਜੀ ਕਹਿੰਦੇ ਨੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ ਜੇ ਉਹਦੀ ਦਿਆਲਤਾ ਵਿੱਚੋਂ ਉਹਦੀ ਤ੍ਰੁਟਤਾ ਵਿੱਚੋਂ ਮਿਲੇ ਪਿਆਰਿਓ ਉਹੀ ਤਾਂ ਉਹਦੀ ਬਖਸ਼ਿਸ਼ ਉਹਦੀ ਨਦਰ ਹੈ। ਉੱਥੇ ਕਿਹਾ ਕਿ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ, ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲੇਗੀ। ਮੇਰੇ ਧੰਨ ਗੁਰੂ ਨਾਨਕ ਬਾਬਾ ਜੀ ਨੇ ਨਾ ਅਗਲਾ ਬਚਨ ਕਿਆ ਕਹਿਣ ਲੱਗੇ ਪਿਆਰਿਓ, ਉਸੇ ਬਚਨ ਦੀ ਵਿਆਖਿਆ ਕਰਦੇ ਹਾਂ। ਕਹਿਣ ਲੱਗੇ ਜਾਗਣਾ ਰੱਬ ਦੀ ਬੜੀ ਵੱਡੀ ਦਾਤ ਹੈ। ਇੱਕ ਬੇਨਤੀ ਕਰਾਂ, ਪਿਛਲੇ ਦਿਨੀ ਗੁਰਮੁਖ ਪਿਆਰਿਆਂ ਨਾਲ ਵਿਚਾਰ ਚੱਲਦੀ ਸੀ ਅੰਮ੍ਰਿਤ ਵੇਲੇ ਦਾ ਜਾਗਣਾ। ਹੁਣ ਕਈ ਤਾਂ ਵੀ ਕਹਿਣ ਲੱਗ ਪਏ ਨੇ ਵੇਲੇ ਸਾਰੇ ਇੱਕੋ ਹੀ ਹੁੰਦੇ ਨੇ, ਅੰਮ੍ਰਿਤ ਵੇਲੇ ਦੀ ਤਾਂ ਗੱਲ ਹੀ ਕੋਈ ਨਹੀਂ। ਮੈਂ ਇੱਕ ਬੇਨਤੀ ਕਰਾਂ, ਤੁਸੀਂ ਸਿਆਣੇ ਸੱਜਣ ਹੋ, ਵੇਲੇ ਸਾਰੇ ਕਦੀ ਇੱਕੋ ਜਿਹੇ ਨਹੀਂ ਜੇ ਹੋਏ। ਹਾਂ, ਭਗਤੀ ਕਰਨ ਵਾਲੇ ਲਈ ਕੋਈ ਚੜ੍ਹਦੀ ਨਹੀਂ, ਕੋਈ ਲੈਂਦਾ ਨਹੀਂ, ਇੱਕੋ ਵੇਲਾ ਹੈ। ਪਰ ਫਿਰ ਵੀ ਜੋ ਕੁਝ ਕਾਦਰ ਨੇ ਆਪਣੀ ਕੁਦਰਤ ਵਿੱਚ ਰਚਿਆ ਹੈ, ਉੱਥੇ ਦੋਵੇਂ ਵੇਲੇ ਚੜ੍ਹਦਾ ਹੋਇਆ ਸੂਰਜ ਤੇ ਲੈਂਦਾ ਹੋਇਆ ਸੂਰਜ ਵੇਲਾ ਇੱਕੋ ਜਿਹਾ ਕਿਵੇਂ ਹੋ ਸਕਦਾ ਹੈ? ਇਹਨੂੰ ਕਰਮ ਕਾਂਡ ਨਾ ਸਮਝਿਓ। ਸਵੇਰੇ ਸੂਰਜ ਨਿਕਲਦਾ ਤੇ ਫੁੱਲ ਖਿੜਦੇ ਨੇ, ਜੇ ਵੇਲਾ ਇੱਕੋ ਜਿਹਾ ਹੋਵੇ ਤੇ ਰਾਤ ਨੂੰ ਕਮਲ ਦਾ ਫੁੱਲ ਕਿਉਂ ਮੁਰਝਾ ਜਾਂਦਾ ਹੈ? ਸਵੇਰੇ ਸੂਰਜ ਨਿਕਲਦਾ ਤੇ ਚੱਕਵੀ ਦੀ ਆਵਾਜ਼ ਬੰਦ ਹੋ ਜਾਂਦੀ ਏ, ਰਾਤ ਨੂੰ ਸੂਰਜ ਛਿਪਦਾ ਤੇ ਚੱਕਵੀ ਵਿਲ ਵਿਕਣ ਲੱਗ ਪੈਂਦੀ ਏ, ਕੀ ਉਹਦੇ ਲਈ ਵੇਲਾ ਇੱਕੋ ਜਿਹਾ ਨਹੀਂ? ਨਹੀਂ, ਜਦੋਂ ਸਵੇਰੇ ਸੂਰਜ ਨਿਕਲਦਾ ਹੈ, ਅਸੀਂ ਕਹਿੰਦੇ ਹਾਂ ਵੀ ਬੰਦਾ ਰਾਤ ਨੂੰ ਨਾ ਆਰਾਮ ਕਰਕੇ ਤਰੋ ਤਾਜ਼ਾ ਹੋ ਜਾਂਦਾ, ਚਾਹ ਦਾ ਚਿੱਤ ਲੱਗਦਾ, ਇਹ ਕੋਈ ਸ਼ੱਕ ਨਹੀਂ, ਇਹ ਵੀ ਠੀਕ ਹੈ। ਪਰ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਉਦੋਂ ਦਾਤਾਰ ਦੀ ਕਾਦਰ ਦੀ ਕੁਦਰਤ ਰਾਣੀ ਸਾਨੂੰ ਨੀਂਦ ਵਾਸਤੇ ਆਪਣੇ ਕੋਲੋਂ ਆਲਸ ਦੀ ਦਾਤ ਵੀ ਦਿੰਦੀ ਹੈ। ਐਵੇਂ ਨੀਂਦ ਨਹੀਂ, ਸੂਰਜ ਛਿਪਿਆ, ਬਨਸਪਤੀ ਨੇ ਆਪਣੀ ਐਨਰਜੀ ਜਿਹੜੀ ਖਿੱਚ ਲਈ, ਰੁੱਖਾਂ ਦੇ ਪੱਤੇ ਆਪਣੇ ਆਪ ਨੂੰ ਸਮੇਟਣ ਲੱਗੇ, ਫੁੱਲ ਸਮੇਟਣ ਲੱਗੇ, ਪੰਛੀ ਸਮੇਟਣ ਲੱਗੇ। ਬੰਦਿਆ, ਸਾਰੇ ਦਿਨ ਜਿਸ ਕੁਦਰਤ ਨੇ ਤੈਨੂੰ ਐਨਰਜੀ ਦਿੱਤੀ ਉਹਨੇ ਆਪਣੇ ਆਪ ਨੂੰ ਸਮੇਟ ਲਿਆ। ਅੰਮ੍ਰਿਤ ਵੇਲੇ ਹੁੰਦਿਆਂ ਸਾਰ ਕਾਦਰ ਦੀ ਕੁਦਰਤ ਨੇ ਨਵੀਂ ਤਾਕਤ ਤੈਨੂੰ ਦਿੱਤੀ। ਚੇਤੇ ਰੱਖੀ, ਸਵੇਰ ਦੀ ਤਾਕਤ ਤੈਨੂੰ ਰੱਬ ਦੇ ਚਰਨਾਂ ਵਿੱਚ ਜੋੜਨ ਲਈ ਸਹਾਈ ਹੁੰਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਪਿਛਲੇ ਦਿਨੀ ਮੈਂ ਬੇਨਤੀ ਕੀਤੀ ਸੀ ਕਿ ਦਾਤਾਰ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਅੰਦਰ ਜੁੜਨ ਵਾਸਤੇ ਸਹਾਇਕ ਹੁੰਦੀਆਂ ਹਨ। ਸਿਆਣੇ ਲੋਕਾਂ ਨੇ ਤੇ ਕਿਹਾ ਪੁਰਾਣੇ ਰਿਸ਼ੀ ਮੁਨੀ ਕਿਉਂ ਦਰਿਆਵਾਂ ਦੇ ਕਿਨਾਰੇ ਜਾ ਕੇ ਬਹਿੰਦੇ ਸਨ, ਕੋਈ ਕਿਸੇ ਸਰੋਵਰ ਦੇ ਕੰਢੇ ਕਿਉਂ ਬਹਿੰਦਾ ਸੀ? ਕਿਉਂਕਿ ਦਰਿਆ, ਸਰੋਵਰ, ਝੀਲ, ਪਾਣੀ ਦੀ ਨਿਰਮਲਤਾ ਹੀ ਇੱਕ ਐਸੀ ਹੈ ਜਿਹੜੀ ਬੰਦੇ ਦੇ ਅੰਦਰ ਨੂੰ ਬਦੋ ਬਦੀ ਟਿਕਾ ਦੇਣ ਲੱਗ ਪੈਂਦੀ ਹੈ। ਅੱਜ ਵੀ ਤੁਸੀਂ ਦੇਖੋ ਇਹ ਗੱਲ ਵੱਖਰੀ ਕਿ ਲੋਕ ਸੁੱਖ ਭਾਲਦੇ ਨੇ, ਪਰ ਜਿੱਥੋਂ ਸੁੱਖ ਭਾਲਦੇ ਨੇ ਉੱਥੇ ਸੁੱਖ ਹੈ ਨਹੀਂ, ਆਪੋ ਆਪਣਾ ਅੰਦਰ ਹੈ ਨਾ। ਅਸੀਂ ਸੋਚਦੇ ਹਾਂ ਵੀ ਇੰਦਰੀਆਂ ਦੇ ਵਿਸ਼ੇ ਵਿੱਚੋਂ, ਇੰਦਰੀਆਂ ਦੇ ਭੋਗ ਚੋਂ ਬੜਾ ਸੁੱਖ ਹੈ। ਨਹੀਂ ਪਿਆਰਿਓ, ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਇਹਦੇ ਵਿੱਚੋਂ ਸੁੱਖ ਨਹੀਂ। ਲੱਖਾਂ ਜਨਮ ਤੂੰ ਲਾ ਲੈ, ਲੱਖਾਂ ਜਨਮ ਤੂੰ ਇੰਦਰੀਆ ਵੀ ਸੁੱਖ ਭੋਗੀ, ਬੰਦਾ ਚਾਹੁੰਦਾ ਤਾਂ ਸੁਖੇ ਪਰ ਜਿੱਥੋਂ ਲੱਭਣ ਜਾਂਦਾ ਉੱਥੇ ਅਸਲ ਵਿੱਚ ਸੁੱਖ ਹੈ ਨਹੀਂ। ਹੁਣ ਉਹੀ ਆਪੋ ਆਪਣਾ ਅੰਦਰ ਹੈ। ਸਮੁੰਦਰ ਦਾ ਕਿਨਾਰਾ ਹੋਵੇ, ਦਰਿਆ ਦਾ ਕੰਢਾ ਹੋਵੇ, ਕੋਈ ਗੁਰਮੁਖ ਪਿਆਰਾ ਟਿਕਿਆ ਹੋਵੇ, ਉਹ ਦਰਿਆ ਦੇ ਪਾਣੀ ਨੂੰ ਦੇਖ ਕੇ ਕਹੇਗਾ ਕਿਤਨਾ ਚੰਗਾ ਹੋਵੇ ਜਿਹਦੇ ਕਿਨਾਰੇ ਬੈਠ ਕੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ, ਜੇ ਇਹਦੇ ਕਿਨਾਰੇ ਬੈਠ ਕੇ ਨੇਤਰ ਬੰਦ ਕਰਕੇ ਗੁਰੂ ਨੂੰ ਆਰਾਧ ਲਈਏ। ਤੇ ਜਿਹੜਾ ਦਾਰੂ ਪੀਣ ਵਾਲਾ ਹੈ ਨਾ, ਉਹਨੇ ਕਹਿਣਾ ਜਿਹੋ ਜੀ ਥਾਂ ਹੈ ਨਾ, ਅੱਜ ਇੱਥੇ ਪੀਣ ਦਾ ਸਵਾਦ ਬੜਾ ਆਵੇਗਾ। ਆਪੋ ਆਪਣਾ ਅੰਦਰ ਹੈ ਬੰਦੇ ਦਾ, ਹਰ ਬੰਦੇ ਦਾ ਅੰਦਰ ਜਿਹੋ ਜਿਹਾ ਉਹੋ ਜਿਹਾ ਕੁਦਰਤ ਵਿੱਚੋਂ ਉਹਨੂੰ ਮਿਲ ਰਿਹਾ। ਜਦੋਂ ਬੰਦਾ ਅੰਦਰੋਂ ਟਿਕਦਾ, ਗੁਰੂ ਸਾਹਿਬ ਕਹਿੰਦੇ ਨੇ ਫਿਰ ਅੰਮ੍ਰਿਤ ਵੇਲੇ ਸਾਰੇ ਨਹੀਂ ਜਾਗਦੇ ਹੁੰਦੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ। ਮਾਰੂ ਰਾਗ ਪ੍ਰਾਰੰਭ ਹੁੰਦਾ ਹੈ ਤੇ ਸ਼ਲੋਕ ਆਉਂਦਾ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ। ਅੱਗੇ ਵੇ ਸ਼ਬਦ, ਦੋ ਥਾਵਾਂ ਤੇ ਸ਼ਬਦ ਆਇਆ। ਬਾਕੀ ਤੇ ਅਸੀਂ ਵਰਤਨੇ ਆ ਨਾ ਵੀ ਇਹ ਸੋਰਠ ਰਾਗ ਦਾ ਸ਼ਬਦ ਸਰਲੇਖ ਨਹੀਂ ਸ਼ਬਦ ਆਇਆ, ਸੋਰਠ ਮਹਿਲਾ ਪੰਜਵਾਂ, ਧਨਾਸਰੀ ਮਹਿਲਾ, ਬਾਕੀ ਤੇ ਸਾਰੇ ਰਾਗ ਦਾ ਸਰਲੇਖ ਕੇ ਸ਼ਬਦ ਸਰਲੇਖ ਸਿਰਫ ਦੋ ਥਾਵਾਂ ਤੇ ਆਇਆ। ਅੱਗੇ ਆਉਂਦਾ ਸ਼ਬਦ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇਹ, ਖੇਮੇ ਸ਼ਤਰ ਸਰਾਇਚੇ ਦਿਸਣ ਰਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਹੁਣ ਇਹਦੇ ਅਰਥ ਕਰਨੇ ਹੋਣ ਤਾਂ ਜਿਹੜੀ ਕੱਲ ਉਦਾਹਰਨ ਅਸੀਂ ਇੱਕ ਵਿਆਹ ਦੀ ਦਿੱਤੀ ਸੀ ਨਾ, ਉਹਦੇ ਵੱਲ ਫਿਰ ਥੋੜਾ ਜਿਹਾ ਆਪਣੀ ਤਵੱਜੋ ਲਿਜਾਇਓ। ਪਿੱਛੋਂ ਰਾਤੀ ਸੱਦੜਾ, ਪਿਛਲੀ ਰਾਤ ਸੱਦੇ ਪੈਂਦੇ ਨੇ, ਆਵਾਜ਼ਾਂ ਪੈਂਦੀਆਂ ਨੇ ਤੇ ਪੈਂਦੀਆਂ ਨੇ, ਐਵੇਂ ਕੋਈ ਬੰਦਾ ਕਹੀ ਜਾ ਨਹੀਂ। ਰਾਤ ਸੋਹਿਲਾ ਸਾਹਿਬ ਜੀ ਦਾ ਪਾਠ ਕਰਦਿਆਂ ਫੁਰਨਾ ਬਣਾਓ, ਗੁਰੂ ਜੀ ਤਾਂ ਜਰੂਰ ਆਵਾਜ਼ ਮਾਰ ਕੇ ਉਠਾਣਗੇ ਇੱਕ ਵਾਰੀ, ਪਰ ਇਹ ਗੱਲ ਵੱਖਰੀ। ਅਸੀਂ ਕਹਿੰਦੇ ਹਾਂ ਅਸੀਂ ਕਿਹਾ ਸੀ ਵੀ ਉੱਠਣਾ ਇੰਨੇ ਵਜੇ, ਪੰਜ ਮਿੰਟ ਪਹਿਲਾਂ ਜਾ ਕਿਉਂ ਆ ਗਈ, ਬੰਦਾ ਘੇਸ ਮਾਰ ਜਾ ਵਾਕਰੇ ਕੀ ਬਾਤ, ਪਰ ਗੁਰੂ ਤਾਂ ਹਲੂਣ ਦਾ ਹੈ। ਹੁਣ ਦੇਖੋ ਉੱਥੇ ਜਿਹੜਾ ਕਹਿਣਾ ਕਿ ਸੱਦੜੇ ਪੈਂਦੇ ਨੇ ਪਿਛਲ ਰਾਤ, ਸੱਦੜੇ ਦਾ ਅਖਰੀ ਅਰਥ ਆਪਾਂ ਸਮਝਣੇ ਸੱਦੇ ਪਏ ਨੇ। ਹੁਣ ਇਹ ਤਾਂ ਕਹਾਂਗੇ ਮੌਤ ਦੇ ਸੱਦੇ ਪਏ, ਵੀ ਅੰਮ੍ਰਿਤ ਵੇਲੇ ਦੇ ਵੀ ਸੱਦੜੇ ਪੈਂਦੇ ਨੇ। ਪਿੰਡਾਂ ਵਿੱਚ ਅਸੀਂ ਦੇਖਦੇ ਆਏ ਹਾਂ ਜਦੋਂ ਕਿਸੇ ਦੇ ਘਰ ਲੜਕੇ ਦਾ ਬੱਚੇ ਦਾ ਵਿਆਹ ਹੋਣਾ ਤੇ ਲਾਗਣ ਨੂੰ ਇਹ ਕਿਹਾ ਜਾਂਦਾ ਸੀ ਕਿ ਮਹੱਲੇ ਵਿੱਚ ਇਹਨਾਂ ਇਹਨਾਂ ਘਰਾਂ ਨਾਲ ਸਾਡੀ ਭਾਜੀ ਹੈ, ਭਾਜੀ ਸ਼ਬਦ ਹੀ ਵਰਤਦੇ ਸਨ, ਸਾਡੀ ਭਾਜੀ ਹੈ, ਇਹਨਾਂ ਦੇ ਘਰ ਸੁਨੇਹਾ ਦੇ ਆਵੀ ਕਿ ਰਾਤ ਨੂੰ ਅੱਜ ਸਾਡੇ ਘਰ ਗਾਉਣ ਬਹਿਣਾ ਹੈ, ਅੱਜ ਸਾਡੇ ਘਰ ਗਾਉਣ ਬਹਿਣਾ ਹੈ। ਲਾਗਣ ਗਈ, ਉਹਨੇ ਪੂਰੇ ਪਿੰਡ ਦੇ ਵਿੱਚ ਜਿੰਨਾ ਜਿੰਨਾ ਨਾਲ ਵਰਤਨ ਭਾਜੀ ਸੀ ਜਾ ਕੇ ਦੱਸਿਆ ਅੱਜ ਫਲਾਣੇ ਦੇ ਘਰ ਵਿੱਚ ਰਾਤ ਗਾਉਣ ਬਹਿਣਾ ਤੇ ਵਕਤ ਨਾਲ ਪਹੁੰਚ ਜਾਇਆ। ਅੱਜ ਆਈਆਂ ਪਿੰਡ ਦੀਆਂ ਔਰਤਾਂ ਜਿੰਨਾ ਘਰ ਸੱਦੇ ਗਏ ਸਨ ਉਹ ਗਾਉਣ ਆਈਆਂ, ਸਵੇਰੇ ਦਿਨ ਚੜਿਆ, ਨਾਲ ਦੀ ਗਵਾਂਢਣ ਸੀ, ਘਰ ਇਕੱਠਾ, ਦੀਵਾਰ ਇਕੱਠੀ, ਉਹ ਗਾਉਣ ਆਈ ਤੇ ਦੂਜੀਆਂ ਨੇ ਪੁੱਛ ਲਿਆ ਭੈਣੇ ਸਾਰਾ ਪਿੰਡ ਗਾਉਣ ਆਇਆ, ਤੂੰ ਰਾਤ ਨਹੀਂ ਦਿਸੀ, ਤੂੰ ਕਿਉਂ ਨੀ ਗਾਉਣ ਆਈ, ਤੁਹਾਡੀ ਤਾਂ ਕੰਧ ਸਾਂਝੀ। ਕਹਿਣ ਲੱਗੀ ਗਾਉਣ ਕਿਵੇਂ ਆਉਂਦੀ, ਮੇਰੇ ਘਰ ਤਾਂ ਸੱਦਾ ਹੀ ਕੋਈ ਨਹੀਂ ਆਇਆ। ਗਾਉਣ ਉਹੀ ਆਏ ਨੇ ਜਿਨ੍ਹਾਂ ਦੇ ਘਰ ਸੱਦੇ ਪੈਂਦੇ ਨੇ, ਜਿਨ੍ਹਾਂ ਦੇ ਘਰ ਸੱਦੇ ਨਾ ਪੈਣ, ਕੰਧ ਸਾਂਝੀ ਹੋਵੇ ਤਾਂ ਵੀ ਗਾਉਂਦੇ ਨਹੀਂ। ਅੰਮ੍ਰਿਤ ਵੇਲੇ ਵੀ ਉਹੀ ਗਾਉਂਦੇ ਨੇ ਜਿਨ੍ਹਾਂ ਨੂੰ ਰੱਬ ਸੱਦੇ ਦਿੰਦਾ, ਜਿਨ੍ਹਾਂ ਨੂੰ ਨਾ ਸੱਦੇ ਦਾ ਉਹ ਗੁਰੂ ਕੋਲ ਬੈਠੇ ਹੋਏ ਵੀ ਕਦੀ ਨਹੀਂ ਗਾ ਸਕਦੇ। ਸੱਦੜੇ ਪੈਂਦੇ ਨੇ, ਜਿਹਦੇ ਘਰ ਸੱਦਾ ਆਇਆ ਉਹ ਹੀ ਗਾਏਗਾ। ਪਿੱਛੋਂ ਰਾਤੀ ਸੱਦਣਾ, ਨਾਮ ਖਸਮ ਕਰ ਲੇ, ਸੱਦਣਾ ਪਿਆ ਤੇ ਖਸਮ ਦਾ ਨਾਮ ਸ਼ੁਰੂ ਕਰ ਦਿੱਤਾ। ਪਿੱਛੋਂ ਰਾਤੀ ਸੱਦਣਾ, ਨਾਮ ਖਸਮ ਕਰ ਲੇ ਖੇਮੇ, ਜੇ ਅੰਮ੍ਰਿਤ ਵੇਲਾ ਸਾਂਭ ਲਏਗਾ ਆ ਆਤਮਕ ਜੀਵਨ ਦੇ ਸੁੱਖ ਨੇ। ਸ਼ਤਰ ਸਰਾਇਚੇ ਦਿਸਣ ਰਥ ਪੀੜੇ ਤੇ ਅਗਲੀ ਤੋਕੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ। ਇੱਥੇ ਸੱਦ ਦੇ ਦੱਦੇ ਨੂੰ ਲੱਗੀਏ ਸਿਹਾਰੀ, ਸੱਦ ਕੇ ਜਿਨ੍ਹਾਂ ਨੇ ਤੇਰੇ ਅੰਮ੍ਰਿਤ ਵੇਲੇ ਬਖਸ਼ਿਸ਼ ਨੂੰ ਸਾਂਭ ਲਿਆ। ਮੇਰੇ ਦਾਤਿਆਂ, ਉਹਨਾਂ ਨੂੰ ਭੱਜਣ ਦੀ ਲੋੜ ਨਹੀਂ ਪੈਂਦੀ, ਉਹਨਾਂ ਤੇ ਪਿੱਛੋਂ ਆਵਾਜ਼ਾਂ ਮਾਰ ਕੇ ਤੂੰ ਦਾਤਾਂ ਦੇਣਾ ਹੈ। ਤਿੰਨ ਕੋ ਸੱਦ ਮਿਲੇ, ਸੱਦ ਕੇ ਉਹਨਾਂ ਨੂੰ ਦਾਤ ਮਿਲਦੀ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਪਹਿਲੀ ਸੀ ਕਿ ਸਾਈਂ ਸਮਰੱਥ ਹੈ, ਹਰਨ ਪਰਨ ਉਹਦਾ ਇੱਕ ਨੇਤਰ ਦਾ ਫੋਰ ਦਾ ਕੰਮ ਹੈ। ਦੂਸਰੀ ਬੇਨਤੀ ਹੈ ਦੇ ਸ਼ਬਦ ਵਿੱਚ ਉਹਦੀ ਨਦਰ ਖੋਜ ਹੈ। ਸਲੋਕ ਪੜ ਰਿਹਾ ਸੀ ਫਕੀਰ ਅੰਮ੍ਰਿਤ ਵੇਲੇ ਤੇ ਉੱਚੀ ਉੱਚੀ ਗਾ ਰਿਹਾ ਸੀ ਕਿ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਭਾਉ, ਜਿਨ੍ਹਾਂ ਨੈਣ ਨੀਂਦਰਾ ਵੇਲੇ ਤਿੰਨਾ ਮਿਲਣ ਕੁਵਾਉ। ਨਾਲ ਕਹਿ ਰਿਹਾ ਸੀ ਕਿ ਪਿਆਰਿਓ ਪਹਿਲਾ ਪੈਰੈ ਫੁੱਲੜਾ, ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ। ਸਾਈ ਕੰਨੋ ਦਾਤ ਕਹਿਣ ਲੱਗੇ ਵੇ ਮਰਦਾਨਿਆ, ਕੱਲ ਨੂੰ ਯਤਨ ਕਰਨਾ ਕਿ ਦੁਪਹਿਰ ਦੇ ਦੀਵਾਨ ਵਿੱਚ ਕੇਵਲ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਹੀ ਕਥਾ ਕੀਤੀ ਜਾਏ। ਕਿਉਂਕਿ ਪਿਆਰਿਓ ਇੱਕ ਦੋ ਦਿਨ ਨਹੀਂ, ਇੱਥੇ ਤਾਂ ਇੱਕ ਝਲਕ ਬਾਬੇ ਦੀ ਮਿਲ ਜਾਏ ਤੇ ਕਹਿੰਦੇ ਆ ਬਾਬਾ ਤੂੰ ਸਿਰਫ ਇੱਕ ਝਲਕ ਦਿੱਤੀ ਤੇ ਕੌਡਾ ਤਾਰ ਦਿੱਤਾ, ਉਸ ਗੁਰਮੁਖ ਨੇ 48 ਸਾਲ ਨਾਲ ਰਬਾਬ ਵਜਾਈ ਹੈ। 48 ਸਾਲ, ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਤਾਂ 52 ਸਾਲ ਦੀ ਗੱਲ ਕਰਦੇ ਨੇ, ਅੱਧੀ ਸਦੀ 50 ਸਾਲ ਉਹਨੇ ਰਬਾਬ ਵਜਾਈ। ਪਰ ਖੇਦ ਜਿੰਨਾ ਮਜ਼ਾਕ ਉਹਦਾ ਉਡਾਇਆ ਗਿਆ, ਅਸੀਂ ਸਿੱਖਾਂ ਨੇ ਉਡਾਇਆ। ਬਾਬੇ ਦਾ ਤਾਂ ਪਿਆਰਾ ਸੀ, ਉਹ ਭਾਈ ਹੈ। ਖੈਰ ਮੈਂ ਕੱਲ ਨੂੰ ਅਰਜ਼ ਕਰਾਂਗਾ ਉਹਨਾਂ ਸੰਬੰਧੀ। ਹਜ਼ੂਰ ਨੇ ਕਿਹਾ ਵੇ ਮਰਦਾਨਿਆ ਕੌਣ ਇਹ ਦਾਤ ਧੱਕੇ ਨਾਲ ਲੈ ਸਕੇ, ਕੌਣ ਇਹ ਦਾਤ ਧੱਕੇ ਨਾਲ ਕਿਸੇ ਤੋਂ ਖੋ ਸਕੇ। ਤੇ ਨਾਲ ਹੀ ਬਚਨ ਕਰ ਦਿੱਤਾ ਕਿ ਇਹ ਮਾੜਾ ਨਹੀਂ ਕਹਿ ਰਿਹਾ ਹੈ ਦਾਤ ਹੀ, ਪਰ ਦਾਤੀ ਸਾਹਿਬ ਸੰਧੀਆਂ, ਇਹ ਤਾਂ ਸਾਹਿਬ ਦੇ ਹੱਥ ਵਿੱਚ ਨੇ ਦਾਤਾਂ, ਦਾਤੀ ਸਾਹਿਬ ਸੰਧੀਆਂ। ਕਿਆ ਚੱਲੈ ਤਿਸ ਨਾਲ, ਕਿਆ ਚੱਲੈ ਉਹਦੇ ਨਾਲ, ਕੋਈ ਹੋਰ ਥੋੜਾ ਚੱਲੇ ਉਹਦੇ ਨਾਲ, ਸਾਡੀ ਸਿਆਣਪ ਤੇ ਨਹੀਂ ਚੱਲਣੀ, ਵਿਦਵਤਾ ਨਹੀਂ ਚੱਲਣੀ, ਸਾਡੀਆਂ ਗੱਲਾਂ ਤੇ ਨਹੀਂ ਚੱਲਣੀਆਂ। ਕਹਿਣ ਲੱਗੇ ਦਾਤੀ ਸਾਹਿਬ ਸੰਧੀਆਂ, ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ, ਇਹ ਤੇਰੀ ਨਦਰ ਹੈ। ਕਈ ਵਾਰੀ ਮੈਂ ਬੇਨਤੀ ਕਰਨਾ ਕਿ ਦੇਖੋ ਤਿੰਨ ਤਰ੍ਹਾਂ ਦਾ ਪ੍ਰਸਾਦ ਸਾਨੂੰ ਗੁਰੂ ਕੋਲੋਂ ਮਿਲਦਾ ਹੈ ਜਦੋਂ ਸੰਗਤ ਵਿੱਚ ਆਉਂਦੇ ਹਨ, ਤਿੰਨ ਤਰ੍ਹਾਂ ਦਾ ਪ੍ਰਸਾਦ ਮਿਲਦਾ ਪਰ ਤਿੰਨੇ ਪ੍ਰਸਾਦ ਇੱਕੋ ਜਿਹੇ ਹਨ। ਇੱਕ ਸ਼ਬਦ ਅਸੀਂ ਪ੍ਰਸ਼ਾਦ ਕਹਿੰਦੇ ਹਾਂ, ਪ੍ਰਸ਼ਾਦ ਦਾ ਅਰਥ ਹੈ ਦੇਗ, ਪਰ ਵੇਖੋ ਬਾਣੀ ਵਿੱਚ ਵਾਰ ਵਾਰ ਆਇਆ ਗੁਰ ਪ੍ਰਸਾਦ ਗੁਰ ਪ੍ਰਸਾਦੀ। ਤਿੰਨ ਤਰ੍ਹਾਂ ਦੇ ਪ੍ਰਸਾਦ ਮਿਲਦੇ ਨੇ, ਇੱਕ ਮਿਲਦਾ ਤਉ ਪ੍ਰਸਾਦ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਬਚਨ ਸਵਈਏ ਤੇਰੀ ਕਿਰਪਾ, ਦੂਜਾ ਮਿਲਦਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ, ਤੇ ਜਦੋਂ ਸੰਗਤ ਦੇ ਭਾਂਡੇ ਤੇ ਜੋੜੇ ਸਿੱਖ ਸਾਫ ਕਰਦਾ ਫਿਰ ਮਿਲਦਾ ਇਨਹੀ ਕੇ ਪ੍ਰਸਾਦ। ਪਿਆਰਿਓ ਸੰਗਤ ਦੀ ਗੁਰਮੁਖਾਂ ਦਾ ਪ੍ਰਸਾਦ ਗੁਰਮੁਖਾਂ ਦੀ ਕਿਰਪਾ, ਤਉ ਪ੍ਰਸਾਦ ਗੁਰ ਪ੍ਰਸਾਦ ਇਨਹੀ ਕੇ ਪ੍ਰਸਾਦ, ਇਹਨਾਂ ਦੀ ਕਿਰਪਾ ਨਾਲ ਸੰਗਤ ਦੀ ਬਖਸ਼ਿਸ਼ ਨਾਲ। ਪਰ ਜਦੋਂ ਅਸੀਂ ਪ੍ਰਸਾਦ ਲੈਨੇ ਹਾਂ ਪ੍ਰਸ਼ਾਦ ਲੈਨੇ ਹਾਂ ਤੇ ਉਦੋਂ ਸਾਡੀ ਮੁਦਰਾ ਕੀ ਹੈ, ਸਾਡੇ ਸਰੀਰ ਦੀ ਮੁਦਰਾ ਕੀ ਹੈ? ਪ੍ਰਸਾਦ ਗੁਰੂ ਕੇ ਸਿੱਖ ਵਰਤਾਂਦੇ ਨੇ, ਕਦੀ ਵੀ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਤੂੰ ਪ੍ਰਸ਼ਾਦ ਲੈਣ ਵਾਲਿਆ ਤੇਰੀ ਜਾਤ ਕੀ, ਤੇਰੀ ਬਰਾਦਰੀ ਕੀ, ਤੂੰ ਕਿਹੜੇ ਫਿਰਕੇ ਨਾਲ ਸੰਬੰਧਿਤ ਹੈ। ਇੱਕ ਗੱਲ ਜ਼ਰੂਰ ਚੇਤੇ ਰੱਖਿਓ ਇਸ ਦਾ, ਜੇ ਕਿਸੇ ਨੂੰ ਅੰਦਰ ਨੂੰ ਲੱਗੇ ਇਹ ਗੱਲ ਵੱਖਰੀ, ਜਿਤਨੇ ਮਰਜ਼ੀ ਜਾਤ ਦੇ ਦਾਅਵੇ ਕਰੀ ਜਾਓ ਰੱਬ ਦੇ ਤਰ ਤੇ ਨਾ ਜਾਤ ਜਾਣੀ ਨਾ ਜ਼ੋਰ ਜਾਣਾ, ਜਿਹੜੇ ਅੱਗੇ ਟੱਕਰਨ ਵਾਲੇ ਨੇ ਉਹਨਾਂ ਦੀ ਤਾਂ ਮੁਲਾਕਾਤ ਹੀ ਪਹਿਲੇ ਦਿਨ ਸਾਡੇ ਨਾਲ ਹੋਣੀ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਨੇ ਉਹ, ਇਥੋਂ ਦਾ ਤੇ ਵਾਕਫ ਵੀ ਕੋਈ ਨਹੀਂ। ਜੇ ਕਹੀਏ ਜੀ ਮੇਰੀ ਆਹ ਜਾਤ ਸੀ ਮੇਰੀ ਆਹ ਬਰਾਦਰੀ ਸੀ, ਉੱਥੇ ਗੁਰੂ ਕਹਿੰਦਾ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਕਹਿੰਦੇ ਜੇ ਗੱਲ ਕਰਨੀ ਆ ਨਾਮ ਨੂੰ ਸਾਹਮਣੇ ਰੱਖ ਕੇ ਗੱਲ ਕਰ, ਜਾਤ ਤੇ ਬਰਾਦਰੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ ਮਿਹਰ ਕੀਤੀ ਸਾਡੇ ਤੇ, ਕਹਿਣ ਲੱਗੇ ਦੇਖੋ ਪਿਆਰਿਓ ਕਿ ਪ੍ਰਸਾਦ ਲੈਂਦੇ ਹਾਂ ਤੇ ਪ੍ਰਸ਼ਾਦ ਲੈਂਦਿਆਂ ਕਦੀ ਨਹੀਂ ਪੁੱਛਿਆ ਜਾਂਦਾ ਜਾਤ ਬਿਰਾਦਰੀ, ਕੁਛ ਨਹੀਂ ਪੁੱਛਿਆ ਜਾਂਦਾ। ਇਹ ਵੀ ਨਹੀਂ ਪੁੱਛਿਆ ਜਾਂਦਾ ਤੂੰ ਧਨਾੜ ਕਿਤਨਾ, ਤੇਰੇ ਕੋਲ ਪਦਾਰਥ ਕਿਤਨੇ, ਨਹੀਂ ਪ੍ਰਸ਼ਾਦ ਵਰਤਾਂਦੇ ਨੇ। ਬਸ ਇੱਕੋ ਗੱਲ ਕਹੀ ਜਾਂਦੀ ਜੇ ਤੇਰਾ ਸਰੀਰ ਅਰੋਗ ਹੈ ਇੱਕ ਹੱਥ ਕੋਈ ਕਰੇ, ਕਹਿੰਦੇ ਨੇ ਨਹੀਂ ਪ੍ਰਸ਼ਾਦ ਕਰਨ ਵਾਸਤੇ ਓਕ ਬਣਾ, ਬੁੱਤ ਬਣਾ, ਬੁੱਕ ਬਣਾ, ਬੁੱਕ ਬਣਾਈਏ ਤੇ ਪ੍ਰਸ਼ਾਦ ਮਿਲਦਾ ਬਿਨਾਂ ਪੈਸੇ ਤੋਂ, ਬਿਨਾਂ ਜਾਤ ਬਿਰਾਦਰੀ ਦੇ ਵਿਤਕਰੇ ਤੋਂ, ਬਿਨਾਂ ਸਿਆਣਪ ਤੇ ਅਕਲ ਦੇ ਵਿਤਕਰੇ ਤੋਂ, ਬਿਨਾਂ ਅਨਪੜ੍ਹਤਾ ਤੇ ਪੜ੍ਹੇ ਲਿਖੇ ਦੇ ਵਿਤਕਰੇ ਤੋਂ। ਸਿਰਫ ਇੱਕੋ ਗੱਲ ਕਹੀ ਜਾਂਦੀ ਹੈ ਤੂੰ ਬੁੱਕ ਬਣਾ, ਬਾਕੀ ਤੇਰਾ ਕੋਈ ਵੀ ਯੋਗਦਾਨ ਨਹੀਂ, ਬੁੱਕ ਤੂੰ ਬਣਾ, ਪ੍ਰਸ਼ਾਦ ਆਪਣੇ ਆਪ ਆ ਜਾਏਗਾ। ਜੇ ਬੁੱਕ ਬਣਾ ਲਈਏ ਤੇ ਪ੍ਰਸ਼ਾਦ ਬਿਨਾਂ ਤਰੱਦਦ ਤੋਂ ਮਿਲ ਜਾਂਦਾ ਹੈ, ਅੰਦਰ ਦੀ ਭਾਵਨਾ ਬਣਾ ਲਈਏ ਤੇ ਪ੍ਰਸ਼ਾਦ ਬਿਨਾਂ ਕਮਾਈ ਤੋਂ ਵੀ ਮਿਲ ਜਾਂਦਾ, ਉਸ ਦੀ ਆਪਣੀ ਰਹਿਮਤ ਹੈ। ਮੈਂ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ਼ ਕਰਨੇ ਨੇ ਕਿ ਜੇ ਉਹ ਕਿਰਪਾ ਕਰਨ ਤੇ ਆਵੇ ਨਦਰ ਕਰੇ ਤੇ ਤਾਂ ਹੀ ਕਮਾਈ ਹੈ। ਹਜ਼ੂਰ ਦੇ ਬਚਨ ਆਪ ਜਪਜੀ ਸਾਹਿਬ ਪੜ੍ਹਦੇ 37 ਪੌੜੀ ਤੱਕ ਦਾਤਾ ਜੀ ਨੇ ਮੁਕੰਮਲ ਸੱਚਖੰਡ ਦੀ ਗੱਲ ਕੀਤੀ। ਜਿਹੜੀ 38ਵੀਂ ਪੌੜੀ ਹੈ ਨਾ, ਉਹ ਖਾਲਸੇ ਦੀ ਮਰਿਆਦਾ ਦੀ ਪਹਿਲੀ ਰਹਿਤ ਕਹਿ ਲਵਾਂ ਮੈਂ, ਬੇਨਤੀ ਸਮਝਿਓ। ਜਿਹੜੀਆਂ ਗੱਲਾਂ ਸਾਨੂੰ ਰਹਿਤ ਵੀ ਦੱਸੀਆਂ ਨੇ ਨਾ, ਉਹਦਾ ਬੇਸ ਹੈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ। ਪੁਰਾਤਨ ਰਹਿਤ ਨਾਮੇ ਪੜ੍ਹੋ, ਉਹ ਪਤਾ ਕਿਵੇਂ ਲਿਖੇ ਸਨ? ਜਿਵੇਂ ਲਿਖਿਆ ਹੁੰਦਾ ਸੀ, ਇਹ ਕਹਿਣਾ ਸਿੱਖ ਹੋਏ ਪਰਾਇਆ ਹੱਕ ਨਾ ਖਾਏ, ਤੇ ਨਾਲ ਅੱਗੇ ਲਿਖ ਦਿੰਦੇ ਸਨ ਸਾਖ ਗ੍ਰੰਥ ਜੀ ਕੀ, ਸਾਖ ਗ੍ਰੰਥ ਜੀ ਕੀ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਵੀ ਜੋ ਮੈਂ ਲਿਖ ਰਿਹਾ ਇਹਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ। ਕਹਿਣਾ ਸਿੱਖ ਹੋਏ ਪਰ ਸੰਗ ਨਾ ਕਰੇ, ਤੇ ਨਾਲ ਕਹਿ ਦੇਣਾ ਕਿ ਸਾਖ ਗੁਰੂ ਗ੍ਰੰਥ ਜੀ ਕੀ ਪਰ ਤੇਰੇ ਰੂਪ ਨਾ ਪੇਖੇ ਨੇਤਰ। ਇਸ ਤਰ੍ਹਾਂ ਉਹ ਰਹਿਤਨਾਮੇ ਸਾਨੂੰ ਪੁਰਾਤਨ ਕਈ ਪੜ੍ਹਨ ਨੂੰ ਮਿਲਦੇ ਹਨ। ਜੇ ਸੱਚ ਪੁੱਛੋ ਜਿਹੜੀ ਸਿੱਖੀ ਦੀ ਰਹਿਤ ਦੀ ਪਹਿਲੀ ਪੌੜੀ ਹੈ ਨਾ, ਉਹ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਹੈ। ਉਹਦੇ ਵਿੱਚ ਸਾਡੀ ਰਹਿਤ ਸਾਡੇ ਜੀਵਨ ਤੋਂ ਸ਼ੁਰੂ ਹੋਈ, ਆਚਰਣ ਤੋਂ। ਕਹਿਣ ਲੱਗੇ ਗੁਰਸਿੱਖਾ ਜਿਵੇਂ ਸਿੱਕਾ ਢਾਲਿਆ ਜਾਏ ਤੇ ਉਸ ਢਾਲੇ ਹੋਏ ਪੈਸੇ ਦੀ, ਢਾਲੇ ਹੋਏ ਗਹਿਣੇ ਦੀ ਕੀਮਤ ਪੈਂਦੀ ਹੈ। ਕਹਿੰਦੇ ਨੇ ਆ ਤੂੰ ਇੱਕ ਉਦਮ ਕਰ, ਤੇਰੀ ਜ਼ਿੰਦਗੀ ਵਿੱਚ ਤੇਰਾ ਸ਼ਬਦ ਢਲ ਸਕਦਾ, ਤੇਰਾ ਜੀਵਨ ਢਲ ਸਕਦਾ। ਉਹ ਕਿਵੇਂ ਢਲਣਾ ਤੁਹਾਨੂੰ ਸਭ ਨੂੰ ਪਤਾ, ਜਤ ਪਹਾਰਾ, ਜਤ ਪਹਾਰਾ, ਉੱਚੇ ਆਚਰਨ ਨੂੰ ਦੁਕਾਨ ਬਣਾ। ਆਚਰਨ ਹੈ ਤੇ ਸਿੱਖ ਹੈ, ਆਚਰ ਨਹੀਂ ਤਾਂ ਸਿੱਖੀ ਨਹੀਂ। ਜਤ ਨੂੰ ਪਹਾਰਾ ਦੁਕਾਨ ਬਣਾ ਸੁਨਾਰ ਦੀ, ਤੇ ਚੇਤੇ ਰੱਖੀ ਜੇ ਉਸ ਦੁਕਾਨ ਵਿੱਚ ਬਹਿਣੀ ਤੇ ਧੀਰਜ ਨੂੰ ਸੁਨਿਆਰ ਬਣਾਈ। ਕਾਲਾਪਨ ਨਹੀਂ, ਦੇਖੋ ਜਿੰਨਾ ਸੁਨਿਆਰ ਕੋਲ ਧੀਰਜ ਹੈ, ਸੋਨਾ ਕਰਨ ਵਾਲੇ ਕਾਰੀ ਕੋਲ ਧੀਰਜ ਹੈ, ਸਾਰਾ ਦਿਨ ਇੱਕ ਨਿੱਕੇ ਜੇ ਗਹਿਣੇ ਤੇ ਠੱਕ ਠੱਕ ਨਜ਼ਰ ਲਾਈ ਰੱਖਦਾ, ਤੇ ਬੇਧੀਰਜਾ ਬੰਦਾ ਤਾਂ ਇੱਕ ਸੱਟ ਮਾਰ ਕੇ ਗਹਿਣਾ ਤੋੜ ਕੇ ਰੱਖਦਾ। ਕਹਿੰਦੇ ਨੇ ਜੇ ਜ਼ਿੰਦਗੀ ਕਮਾਣੀ ਹੈ ਨਾ, ਤੇ ਫਿਰ ਧੀਰਜ ਉਸ ਵਰਗਾ ਰੱਖੀ ਜਿਵੇਂ ਸੋਨਾ ਕੋਈ ਕਰਦਾ। ਆਪਾਂ ਪਰਮਾਰਥ ਵਿੱਚ ਉਤਾਵਲਾਪਨ ਨਹੀਂ ਪਿਆਰਿਓ ਚੱਲਦਾ, ਨਾ ਹੱਠ ਚੱਲਦਾ, ਨਾ ਕਾਹਲੀ ਚੱਲਦੀ ਹੈ ਪਰਮਾਰਥ ਵਿੱਚ। ਤਾਂ ਇੱਥੋਂ ਤੱਕ ਕਿ ਮਹਾਂਪੁਰਸ਼ ਦਾ ਸਾਰਾ ਤਨ ਵੀ ਢਲ ਜਾਏ ਤੇ ਕਹਿੰਦਾ ਨਾ ਅਜੇ ਅੱਖਾਂ ਨੂੰ ਚੁੰਝ ਨਾ ਮਾਰਿਓ, ਮੈਨੂੰ ਆਸ ਏ ਸ਼ਾਇਦ ਅੰਤਲੇ ਸਵਾਸ ਤੇ ਆ ਜਾਏ। ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਇ ਨੈਨਾ ਮਤ ਸ਼ੋਹ ਪਿਰ ਦੇਖਣ ਕੀ ਆਸ। ਕਿੱਡਾ ਵੱਡਾ ਧੀਰਜ ਹੈ, ਬੰਦਾ ਇਹ ਕਹਿ ਸਕਦਾ ਸੀ ਹੁਣ ਕਿੱਥੇ ਆਉਣਾ, ਹੁਣ ਤਾਂ ਉਮਰ ਲੰਘ ਗਈ, ਹੁਣ ਤਾਂ ਦਿਲ ਲੰਘ ਹੈ। ਇੰਨਾ ਵੱਡਾ ਧੀਰਜ ਕਹਿਣ ਲੱਗੇ ਨਾ ਛੇੜ ਅੱਖਾਂ ਨੂੰ, ਕੋਈ ਪਤਾ ਨਹੀਂ ਕਿ ਉਹ ਅੰਤਲੇ ਸਮੇਂ ਆ ਜਾਏ। ਸਾਹਿਬ ਨੇ ਕਿਹਾ ਧੀਰਜ ਸੁਨਿਆਰ ਵਰਗਾ, ਜਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ, ਆਪਣੀ ਮਤ ਨੂੰ ਐਰਨ ਦੀ ਤਰ੍ਹਾਂ ਜਿਹਦੇ ਉੱਤੇ ਰੱਖ ਕੇ ਸੋਨਾ ਕੁੱਟਿਆ ਜਾਂਦਾ, ਘੜਿਆ ਜਾਂਦਾ, ਜਿੱਕੀ ਸੋਨੇ ਦਾ ਟੁਕੜਾ, ਵਾਹਿਗੁਰੂ ਲੋਹੇ ਦਾ ਟੁਕੜਾ, ਕਹਿਣ ਲੱਗੇ ਉਹਦੇ ਤੇ ਸੱਟਾਂ ਪੈਂਦੀਆਂ ਨੇ, ਇਸੇ ਤਰ੍ਹਾਂ ਆਪਣੀ ਮਤ ਉੱਤੇ ਗੁਰੂ ਦੇ ਹੁਕਮ ਦੀ ਸੱਟ ਪੈਣ ਦੀ, ਜਿਵੇਂ ਐਰਨ ਸੱਟਾਂ ਖਾ ਕੇ ਵੀ ਕਦੀ ਗੁੱਸਾ ਨਹੀਂ ਮਨਾਉਂਦੀ। ਜੇ ਜ਼ਿੰਦਗੀ ਢਾਲਣੀ ਆ ਤੇ ਹੁਕਮ ਦੀ ਸੱਟ ਸਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ। ਵੇਦ ਦਾ ਅਖਰੀ ਅਰਥ ਇੱਥੇ ਗਿਆਨ ਹੈ, ਚਾਰ ਵੇਦ ਨਹੀਂ, ਗਿਆਨ ਦਾ ਹਥੌੜਾ ਪਿਆਰਿਓ ਮਤ ਐਰਨ ਦੀ। ਤੇ ਫਿਰ ਇਸ ਤੋਂ ਬਾਅਦ ਹੋਰ ਸਮਾਨ ਕੀ ਹੈ ਕਿ ਜਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪ ਤਾਓ। ਪਿਆਰਿਓ ਦੇਖੋ ਉੱਥੇ ਭੈ ਦੀ ਧੋਕਣੀ ਜਿਹਦੇ ਨਾਲ ਫੂਕ ਮਾਰਨੀ ਹੈ, ਭਾਵਨਾ ਦਾ ਭਾਂਡਾ ਹੋਵੇ, ਭਉ ਖੱਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਤੇ ਜੇ ਇੰਨਾ ਜੀਵਨ ਤੇਰੇ ਕੋਲ ਕਮਾਈ ਕਰੇਗਾ, ਇੱਥੇ ਫਿਰ ਕੀ ਹੋਵੇਗਾ, ਕਹਿਣ ਲੱਗੇ ਇੱਕ ਟਕਸਾਲ ਬਣ ਜਾਏਗੀ, ਤੇ ਸ਼ਬਦ ਘੜੇ ਜਾਂਦੇ ਨੇ, ਭਾਂਡਾ ਭਾਉ ਅੰਮ੍ਰਿਤ ਧਾਲ ਘੜੀਐ ਸ਼ਬਦ ਸੱਚੀ ਟਕਸਾਲ। ਹੇ ਸੱਚੇ ਪਾਤਸ਼ਾਹ ਫਿਰ ਆਪਣੇ ਆਪ ਕਮਾਲਾਂਗੇ ਜੀਵਨ। ਕਹਿਣ ਲੱਗੇ ਸਿੱਖਾਂ ਜਪਜੀ ਸਾਹਿਬ ਪੂਰਾ ਇਹਦੇ ਨਾਲ ਕਰੀ ਕਿ ਜਿਨ ਕਉ ਨਦਰ ਕਰਮ ਤਿਨਕਾਰ, ਜਿਹਦੇ ਤੇ ਤੇਰੀ ਨਦਰੀ ਕਰਮ ਹੋ ਜਾਏ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ, ਜੇ ਉਸ ਦੀ ਨਦਰ ਹੋ ਜਾਏ। ਦੇਖੋ ਫਿਰ ਨਦਰ ਦਾ ਸੰਬੰਧ ਗੁਰਮਤ ਅਨੁਸਾਰ, ਇਹਦਾ ਅਰਥ ਇਹ ਨਾ ਸਮਝਿਓ, ਕਥਾ ਦੇ ਕਈ ਵਾਰੀ ਕੋਈ ਪ੍ਰਕਰਨ ਚੱਲਦਾ ਹੈ, ਇੱਕ ਪ੍ਰਕਰਨ ਵਿੱਚ ਉਦਾਹਰਨ ਦਾ ਇੱਕ ਪੱਖ ਲੈਣਾ ਚਾਹੀਦਾ। ਇਹ ਨਹੀਂ ਕਿ ਭਾਈ ਸਾਹਿਬ ਨੇ ਕੱਲ ਆ ਕਹਿ ਦਿੱਤਾ ਸੀ ਅੰਜ ਕਰਨੇ, ਕਿਵੇਂ ਹੋ ਸਕਦਾ, ਨਹੀਂ। ਗੁਰਮਤ ਵਿੱਚ ਤਾਂ ਇੱਥੋਂ ਤੱਕ ਕਿ ਨਦਰ ਕੱਲੀ ਸ਼ੁਭ ਗੁਣਾਂ ਦੀ ਮੁਥਾਜ ਨਹੀਂ, ਜੇ ਨਦਰ ਕਰਨ ਤੇ ਆਵੇ ਸਾਈਂ ਤੇ ਡਿੱਗੇ ਹੋਏ ਨੂੰ ਵੀ ਪਵਿੱਤਰ ਕਰ ਦਿੰਦਾ ਹੈ। ਨਦਰ ਦਾ ਸੰਬੰਧ ਦੇਖੋ, ਬਾਣੀ ਤੁਸੀਂ ਪੜ੍ਹਦੇ ਹੋ, ਹਜ਼ੂਰ ਦੀਪਾਲਪੁਰ ਗਏ ਨੇ ਇਤਿਹਾਸ ਵਿੱਚ ਬਾਬਾ ਨਾਨਕ ਜੀ, ਤੇ ਪਿੰਡ ਵੀ ਜਾ ਕੇ ਇਹ ਪੁੱਛਿਆ ਸੀ, ਰੁੱਖ ਦੇ ਥੱਲੇ ਬੈਠਿਆਂ ਲੰਘਦੇ ਹੋਏ ਅਜਨਬੀ ਨੂੰ, ਕਹਿਣ ਲੱਗੇ ਰਾਤ ਰਹਿਣਾ, ਤੂੰ ਇਸ ਇਲਾਕੇ ਦਾ ਜਾਣਕਾਰ ਹੈ ਕਿ ਅਜਨਬੀ? ਕਹਿਣ ਲੱਗਾ ਨਹੀਂ, ਮੈਂ ਪਿੰਡ ਦਾ ਵਸਨੀਕ ਹਾਂ। ਕਹਿਣ ਲੱਗੇ ਰਾਤ ਰਹਿਣਾ ਕੋਈ ਥਾਂ ਹੋਵੇਗੀ? ਉਹਨੇ ਵਿਅੰਗ ਕੀਤਾ ਸੀ। ਕਹਿਣ ਲੱਗਾ ਬਾਬਾ ਇੱਥੇ ਇੱਕ ਸਰਾਂ ਬਣਾਈਏ, ਫਕੀਰ ਰੱਬ ਦੇ ਨਾਮ ਵਾਲਾ, ਉਹਦਾ ਨਾਮ ਹੈ ਨੂਰ ਸ਼ਾਹ ਨੂਰੀ, ਅਸੀਂ ਆਮ ਤੌਰ ਤੇ ਕੋੜੀ ਕਹਿੰਦੇ ਹਾਂ, ਨਹੀਂ, ਉਹਦਾ ਨਾਮ ਸੀ ਨੂਰ ਸ਼ਾਹ ਨੂਰੀ, ਇੱਕ ਨੂਰ ਸ਼ਾਹ ਜਾਦੂਗਰ, ਇਹ ਨੂਰ ਸ਼ਾਹ ਨੂਰੀ ਫਕੀਰ ਜਿਹਨੂੰ ਕੋੜੀ ਕਿਹਾ ਜਾਂਦਾ। ਕਹਿਣ ਲੱਗਾ ਉਹਨੇ ਸਰਾਂ ਬਣਾਈ ਹੈ, ਆਏ ਗਏ ਨੂੰ ਰੱਖਦਾ। ਹਜ਼ੂਰ ਕਿਹਾ ਕਿੱਥੇ? ਕਹਿਣ ਲੱਗਾ ਬਸ ਥੋੜੀ ਜਿਹੀ ਦੂਰ ਹੈ, ਪਿੰਡ ਦੇ ਬਾਹਰ ਹੀ ਹੈ। ਜਦੋਂ ਦਾਤਾ ਜੀ ਗਏ ਤਾਂ ਉੱਥੇ ਸਰਾਂ ਨਹੀਂ ਸੀ, ਇੱਕ ਝੁੱਗੀ ਸੀ। ਜਾ ਕੇ ਦਰਵਾਜ਼ਾ ਖੜਕਾਇਆ ਤੇ ਬਾਹਰੋਂ ਆਵਾਜ਼ ਦਿੱਤੀ, ਉਹ ਫਕੀਰ, ਅੱਲਾ ਦੇ ਪਿਆਰੇ, ਅਸੀਂ ਰਾਤ ਰਹਿਣਾ, ਸੁਣਿਆ ਵੀ ਤੂੰ ਰਾਤ ਰੱਖਣਾ, ਅਜਨਬੀ ਠਹਿਰਾਨਾ, ਅਤਿਥੀਆਂ ਨੂੰ ਰੱਖਣਾ, ਸਾਨੂੰ ਰਾਤ ਰਹਿਣ ਨੂੰ ਥਾਂ ਦੇਗਾ? ਕਹਿੰਦੇ ਨੇ ਜਦੋਂ ਨੂਰ ਸ਼ਾਹ ਨੂਰੀ ਨੇ ਕੁੰਡਾ ਖੋਲਿਆ ਤੇ ਦੇਖ ਕੇ ਹੈਰਾਨ ਹੋ ਗਏ, ਸਿਰ ਤੋਂ ਪੈਰਾਂ ਤੱਕ ਤਨ ਗੁਰੂ ਨਾਨਕ ਸਾਹਿਬ ਨੇ ਤੱਕਿਆ, ਉਹਦੇ ਤਨ ਤੇ ਕੋਹੜ ਚੱਲਿਆ ਸੀ, ਪਾਟੀਆਂ ਲੀਰਾਂ, ਬੂਹੇ ਦੇ ਅੱਗੇ ਇੱਕ ਠੂਠਾ ਪਿਆ ਸੀ, ਉਸ ਠੂਠੇ ਵਿੱਚ ਲੋਕ ਰੋਟੀ ਦੇ ਟੁਕੜੇ ਸੜ ਜਾਂਦੇ ਸਨ, ਕੋਈ ਸਬਜ਼ੀ ਭਾਜੀ। ਕਹਿਣ ਲੱਗੇ ਮੈਂ ਸੁਣਿਆ ਤੂੰ ਸਰਾਂ ਸੀ। ਹੱਸ ਕੇ ਭਾਈ ਮਨੀ ਸਿੰਘ ਨੇ ਜਨਮ ਸਾਖੀ ਚ ਲਿਖਿਆ, ਕਹਿੰਦਾ ਐਵੇਂ ਕਿਸੇ ਨੇ ਮਜ਼ਾਕ ਕਰ ਦਿੱਤਾ, ਸੰਤ ਜੀ ਮੇਰੇ ਨੇੜੇ ਆਇਆ ਤਾਂ ਪਸ਼ੂ ਜਾਨਵਰ ਵੀ ਡਰ ਕੇ ਦੂਰ ਚਲੇ ਜਾਂਦੇ ਨੇ, ਕਿਸੇ ਮਜ਼ਾਕ ਕੀਤਾ? ਕਹਿੰਦਾ ਅੱਲਾਹ ਦਾ ਸ਼ੁਕਰ ਕਈ ਸਾਲਾਂ ਬਾਅਦ ਅੱਜ ਇੱਕ ਜਿਸਮ ਦੇਖਿਆ ਆਦਮੀ ਦਾ, ਮੇਰੇ ਤਾਂ ਪਰਛਾਵੇਂ ਤੋਂ ਲੋਕ ਡਰਦੇ ਨੇ। ਬੇਨਤੀ ਸਮਝਿਓ ਕਿ ਨਦਰ ਕੇਵਲ ਸ਼ੁਭ ਕਰਮਾਂ ਦੀ ਮੁਤਾਜ ਨਹੀਂ, ਅਚਿੰਤ ਦੇ ਅਰਥ ਨੇ ਕੀ ਪਤਾ ਹੈ, ਜਿਹਦੇ ਤੋਂ ਆਪਾਂ ਨਫ਼ਰਤ ਕਰਨੇ ਆ ਰੱਬ ਉਹਨੂੰ ਕੱਲ ਬ੍ਰਹਮ ਗਿਆਨੀ ਬਣਾ ਦੇਵੇ। ਨਦਰ ਦਾ ਕੋਈ ਪਤਾ ਹੈ? ਹਜ਼ੂਰ ਨੇ ਕਿਹਾ ਕਿਆ ਹੰਸ ਕਿਆ ਬਗਲਾ, ਆਪਾਂ ਪੜ੍ਹਨੇ ਆ ਦਾਤਾ ਜੀ ਦੇ ਬਚਨ, ਕਿ ਉਹਦੀ ਨਦਰ ਖੋਜਿਆ ਕੀ ਉਹਦੇ ਸਾਹਮਣੇ ਬਗਲਾ ਤੇ ਕੀ ਉਹਦੇ ਸਾਹਮਣੇ ਹੰਸ, ਜੇ ਉਹ ਨਦਰ ਕਰਦਾ ਤਾਂ ਸਤਿਗੁਰੂ ਤਾਂ ਇਹ ਕਹਿੰਦੇ ਨੇ ਕਾਗੋਂ ਹੰਸ ਕਰੇ, ਖਿਣ ਲਾਂਦਾ ਹੈ। ਨੂਰ ਸ਼ਾਹ ਨੂਰੀ ਨੇ ਬਾਬਾ ਜੀ ਦੇ ਚਰਨ ਪਕੜ ਕੇ ਕਿਹਾ, ਨਹੀਂ ਮੇਰੀ ਸਰਾਂ ਕੋਈ ਨੀ ਬਾਬਾ, ਮੇਰੀ ਸਰਾਂ ਤਾਂ ਆਈ ਆ ਬਾਹਰ ਠੂਠੇ ਵਿੱਚ ਲੋਕ ਰੋਟੀ ਕੋਈ ਸੱਟ ਜਾਂਦਾ, ਤੇ ਮੈਨੂੰ ਹੁਕਮ ਨਹੀਂ ਕਿ ਲੋਕਾਂ ਸਾਹਮਣੇ ਗੁਆ ਖੋਲਾਂ। ਨਾਲ ਉੱਚੀ ਸਾਰੀ ਰੋ ਪਿਆ, ਕਹਿੰਦਾ ਸੰਤ ਜੀ ਹੁਣ ਜੇ ਆਇਓ ਤੇ ਜਾਇਓ ਨਾ, ਕੁਛ ਘੜੀਆਂ ਮੇਰੇ ਕੋਲ ਬਹਿ ਜਾ, ਤੈਨੂੰ ਵੇਖਿਆ ਠੰਡ ਪੈਂਦੀ ਹੈ। ਕਿਉਂ ਨਾ ਠੰਡ ਪੈਗੀ? ਕਿਉਂਕਿ ਇੱਕ ਬਾਬਾ ਅਕਾਲ ਰੂਪ ਹੈ। ਠੰਡ ਪਈ, ਮੇਰੇ ਸਤਿਗੁਰੂ ਨੇ ਫਿਰ ਉੱਥੇ ਕਿਹਾ, ਮਰਦਾਨਿਆਂ ਰਬਾਬ ਛੇੜ, ਇਸ ਦੇ ਅੰਦਰ ਤੇ ਬਾਹਰ ਦੇ ਕੋੜ ਦੀ ਦਵਾਈ ਦਈਏ। ਰਬਾਬ ਛਿੜੀ, ਉਹ ਸ਼ਬਦ ਵੱਲ ਆਇਓ ਜਿਹਦੀ ਨਦਰ ਜੇ ਦਾਤਾ ਕਰੇ। ਸ਼ਬਦ ਉਹ ਹੁਕਮ ਰੂਪ ਵਿੱਚ ਆਉਂਦਾ, ਤਨਾਸਰੀ ਰਾਗ ਵਿੱਚ ਤੁਸੀਂ ਪੜਿਆ ਵੀ। ਕਹਿਣ ਲੱਗੇ ਮਰਦਾਨਿਆਂ ਕੋਈ ਇਹੋ ਜਿਹਾ ਹੋਵੇਗਾ? ਸਤਿਗੁਰੂ ਨੇ ਜਿਹੜੀ ਸਿੱਖੀ ਸਿਖਾਈ ਪਿਆਰਿਓ, ਉਹ ਕਿਤੇ ਕਿਤੇ ਨਜ਼ਰ ਆਉਂਦੀ ਏ। ਉਹਦੀ ਸਿੱਖੀ ਦੀ ਮਿਸਾਲ ਕਦੀ ਦਿਸਦੀ ਸੀ? ਹਰਿਮੰਦਰ ਸਾਹਿਬ ਜਾਈਦਾ ਸੀ, ਲੋਕ ਅਮੀਰ ਧਨ ਵਾਲੇ ਕੀਮਤੀ ਕੱਪੜੇ ਪਾ ਕੇ ਜਾਂਦੇ ਸਨ, ਬਾਹਰ ਇੱਕ ਪਿੰਗਲੇ ਦੇ ਕੋਲ ਬੈਠਾ ਹੁੰਦਾ ਸੀ ਠੂਠਾ ਲੈ ਕੇ, ਪਾਟੇ ਕੱਪੜੇ ਸਨ, ਲੋਕ ਉਹਨੂੰ ਪੂਰਨ ਸਿੰਘ, ਭਗਤ ਪੂਰਨ ਸਿੰਘ ਕਹਿੰਦੇ ਸਨ। ਮੈਂ ਦੇਖ ਕੇ ਕਹਿੰਦਾ ਸਾ, ਬਾਬਾ ਤੂੰ ਤਾਂ ਇਹਦੇ ਕੋਲ ਬੈਠਾ ਸੀ, ਕਿੱਧਰ ਤੁਰੇ ਜਾਂਦੇ? ਗੁਰੂ ਕਿੱਥੇ ਖਲੋਂਦਾ ਹੈ? ਹਜ਼ੂਰ ਨੇ ਕਿਹਾ ਰਬਾਬ ਛੇੜ, ਤੇ ਗੁਰੂ ਜੀ ਨੇ ਸ਼ਬਦ ਸ਼ੁਰੂ ਕੀਤਾ, ਤਨਾਸਰੀ ਰਾਗ ਦੇ ਸੁਰ ਲਾਈ, ਸ਼ਬਦ ਸ਼ੁਰੂ ਹੋਇਆ, ਜੀਉ ਤਪਤ ਹੈ ਬਾਰੋ ਬਾਰ, ਉਸ ਦੀ ਨਜ਼ਰ ਦੇਖੋ ਖੀਰਲੇ ਤੁਕਾਂ ਮੈਂ ਅਰਜ਼ ਕਰਨੀਆਂ ਨੇ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਕਮਲਿਆ ਤੂੰ ਕੱਲਾ ਨਹੀਂ, ਤੇਰੇ ਤਾਂ ਤਨ ਨੂੰ ਰੋਗ ਲੱਗਾ, ਲੋਕ ਨਫ਼ਰਤ ਕਰਦੇ ਨੇ, ਪਿੰਡ ਚ ਜਾ ਕੇ ਦੇਖ ਇੱਥੇ ਲੋਕ ਮਨ ਕਰਕੇ ਕੋੜੀ ਤੁਰੇ ਫਿਰਦੇ ਨੇ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਨਜ਼ਰ ਇਸ ਤਰ੍ਹਾਂ ਨੀ ਮਿਲਦੀ, ਵਿਣ ਬੋਲੇ ਜਾਣੇ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਕਹਿੰਦੇ ਜਿਨ੍ਹਾਂ ਦੇ ਮੱਥੇ ਤੇ ਵਕਾਰਾਂ ਦੇ ਦਾਗ ਲੱਗ ਗਏ, ਕਲੰਕ ਲੱਗ ਗਏ, ਰੱਬ ਦੀ ਦਰਗਾਹ ਵਿੱਚ ਉਹਨਾਂ ਨੂੰ ਜਾਏ ਦਰ ਤੇ ਥਾਂ ਨਹੀਂ। ਇਹਨੇ ਸ਼ਬਦ ਕਹਿ ਤੇ ਕੋੜੀ ਨੇ ਅੱਜ ਪਹਿਲੀ ਵਾਰੀ ਕਈ ਸਾਲਾਂ ਤੋਂ ਬਾਅਦ ਮਨੁੱਖੀ ਸਰੀਰ ਸਪਰਸ਼ ਕੀਤਾ, ਪਰ ਉਹ ਕਹਿਣ ਨੂੰ ਮਨੁੱਖੀ ਸਰੀਰ ਸੀ, ਖੈ ਤਾਂ ਰੱਬ ਸੀ। ਚਰਨ ਪਕੜ ਕੇ ਕਹਿੰਦਾ ਬਾਬਾ ਦਾਗ ਤਾਂ ਦਰਗਾਹ ਵਿੱਚ ਜਾ ਕੇ ਪਤਾ ਨੀ ਹੋਰ ਕਿੰਨੇ ਕੁ ਲੱਗੜੇ ਨੇ, ਆ ਸਰੀਰ ਵੇਖ ਸਿਰ ਤੋਂ ਪੈਰਾਂ ਤੱਕ ਇਹ ਦਾਗਾਂ ਨਾਲ ਹੀ ਭਰਿਆ ਹੈ। ਜਦੋਂ ਰੋ ਪਿਆ ਨਾ, ਮੇਰੇ ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਉਹ ਭਲਿਆ ਦੇਖ ਅੱਜ ਤੀਕਰਾ ਚਮੜੀ ਵਿੱਚੋਂ ਖੂਨ ਨਿਕਲਿਆ ਤੇ ਰੋਗ ਨਹੀਂ ਗਿਆ। ਆ ਬਾਬੇ ਨਾਨਕ ਨੇ ਕਿਹਾ ਰੱਬੀ ਬਾਣੀ ਸੁਣੀ ਆ, ਤੇਰੀਆਂ ਅੱਖਾਂ ਚੋਂ ਜਿਹੜੀਆਂ ਚਾਰ ਬੂੰਦਾਂ ਨਿਕਲੀਆਂ ਨੇ ਨਾ, ਇਹਨਾਂ ਕਰੋੜਾਂ ਜਨਮਾਂ ਦੇ ਦਾਗ ਧੋ ਕੇ ਰੱਖ ਦਿੱਤੇ। ਬਸ ਆਹ ਬੂੰਦ ਕਦੀ ਕਦੀ ਨਸੀਬ ਹੁੰਦੀ ਹੈ। ਕਹਿਣ ਲੱਗੇ ਪਿਆਰਿਆ ਕਿ ਦਰਗਹਿ ਬੈਸਣ ਨਾ ਹੀ ਜਾਓ ਜਾਏ, ਰੱਬ ਦੀ ਦਰਗਾਹ ਵਿੱਚ ਉਹਨੂੰ ਥਾਂ ਨੀ, ਕਿਨੂੰ ਦਾਗ ਦੋਸ਼ ਨੂੰ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਕਰਮ ਮਿਲੇ ਨਦਰ ਮਿਲੇ ਬਖਸ਼ਿਸ਼ ਮਿਲੇ ਜੇ ਤੇਰੀ ਬਖਸ਼ਿਸ਼ ਹੋ ਜਾਏ ਫਿਰ ਜੀਵ ਤੇਰੇ ਨਾਮ ਨੂੰ ਕਹਿੰਦਾ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲੱਗ ਤਰਨਾ ਹੋਰ ਨਕੀ ਥਾਉ ਹੁਣ ਅਗਲੀਆਂ ਤੁਕਾਂ ਨੇ ਜੇ ਕੋ ਡੂਬੈ ਫਿਰ ਹੋਵੇ ਸਾਰ ਹੁਣ ਇੱਥੇ ਡੂਬੈ ਦਾ ਅਰਥ ਕੀ ਹੈ ਜਦੋਂ ਕੋਈ ਇਨਸਾਨ ਡਿੱਗ ਪਵੇ ਫਿਰ ਮੈਂ ਬੇਨਤੀ ਕਰਾਂ ਵੇਖੋ ਅਸੀਂ ਆਪਣੇ ਜੀਵਨ ਦਾ ਮਾਣ ਨਾ ਕਰੀਏ ਕਿਸੇ ਦਾ ਜੀਵਨ ਜੇ ਡਿੱਗਦਾ ਹੈ ਸਿੱਖ ਦਾ ਕੰਮ ਨਹੀਂ ਕਿ ਡਿੱਗੇ ਹੋਏ ਨੂੰ ਲਤਾੜ ਕੇ ਜਾਏ ਇੱਕ ਰੁਪਈਆ ਸਾਡੇ ਤੋਂ ਜ਼ਮੀਨ ਤੇ ਡਿੱਗ ਪਏ ਤੇ ਅਸੀਂ ਰੁਪਈਆ ਕਦੀ ਆਪਣੇ ਆਪ ਉੱਠ ਕੇ ਤਲੀ ਚਾਹੇ ਨਹੀਂ ਰੁਪਈਆ ਡਿੱਗੇ ਤੇ ਅਸੀਂ ਖੁਦ ਝੁਕਣੇ ਆ ਕਿਉਂ ਚੁੱਕਣਾ ਉਸ ਨੂੰ ਤੇ ਜਿਹੜਾ ਬੰਦਾ ਡਿੱਗ ਪਏ ਉਹਨੂੰ ਚੁੱਕਣ ਵਾਸਤੇ ਥੋੜਾ ਜਿਹਾ ਬੰਦਾ ਚੁੱਕ ਜਾਏ ਬਾਬੇ ਨੇ ਦੇਖਿਆ ਕਿ ਬੰਦਾ ਡਿੱਗਿਆ ਹਜ਼ੂਰ ਕਿਰਪਾਲੂ ਜੀ ਨੇ ਕਿਹਾ ਕਹਿਣ ਲੱਗੇ ਜੇ ਕੋ ਡੁੱਬੇ ਜੇ ਕੋਈ ਵਕਾਰਾਂ ਵਿੱਚ ਡੁੱਬ ਜਾਏ ਫਿਰ ਹੋਵੇ ਸਾਰ ਉਹਦੀ ਸੰਭਾਲ ਹੁੰਦੀ ਏ ਤੇ ਮੈਂ ਬੇਨਤੀ ਕਰਾਂ ਭਾਈ ਗੁਰਦਾਸ ਜੀ ਨੇ ਤਾਂ ਇੱਕ ਬਚਨ ਕਿਹਾ ਕਹਿਣ ਲੱਗੇ ਸਾਧੂ ਆਇਆ ਉਹਨੇ ਦੇਖਿਆ ਵੇਸ਼ਵਾ ਦਾ ਵਿਹੜਾ ਬੇਨਤੀ ਕਹਿ ਨਦਰ ਦਾ ਕੋਈ ਪਤਾ ਨਹੀਂ ਕਿਸ ਵੇਲੇ ਕਿਹੋ ਜਿਹਾ ਜੀਵਨ ਤੇ ਹੋ ਜਾਣੀ ਏ ਸਾਧੂ ਨੇ ਦੇਖਿਆ ਵੇਸ਼ਵਾ ਦਾ ਤਨ ਉਹਨੇ ਇੱਕੋ ਗੱਲ ਕਹੀ ਕਹਿਣ ਲੱਗੇ ਬੇਟਾ ਪੁੱਤਰ ਧੀਏ ਮੈਂ ਰਾਤ ਰਹਿ ਸਕਣਾ ਕਹਿਣ ਦੀ ਦੇਰ ਸੀ ਉਹ ਵੇਸ਼ਵਾ ਰੋ ਪਈ ਉਹਨੇ ਕਿਹਾ ਬੇਟਾ ਮੈਂ ਤੈਨੂੰ ਕੁਛ ਨਹੀਂ ਕਿਹਾ ਸਿਰਫ ਇਹ ਪੁੱਛਿਆ ਰਾਤ ਰਹਿ ਜਾਣਾ ਨਾ ਮੈਂ ਤੈਨੂੰ ਕਬੂਲ ਬੋਲਿਆ ਤੇ ਉਹਨੇ ਇੱਕੋ ਗੱਲ ਕਹੀ ਪਿਤਾ ਜੀ ਇਸ ਜਿਸਮ ਦੇ ਵਪਾਰੀ ਬੜੇ ਆਏ ਪਰ ਪਿਓ ਪਹਿਲੀ ਵਾਰ ਮਿਲਿਆ ਹੈ ਜਿਹਨੇ ਧੀ ਕਿਹਾ ਹੈ ਉੱਥੇ ਭਾਈ ਸਾਹਿਬ ਨੇ ਫਿਰ ਇਹ ਨਹੀਂ ਕਿਹਾ ਗੁਰਮਤ ਵੇਖ ਕੇ ਖੁਸ਼ ਹੋਇਆ ਕਹਿਣ ਲੱਗੇ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਪੋਤਾ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ ਕਹਿਣ ਲੱਗੇ ਲਿਵ ਲੱਗੀ ਤਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ ਤੇ ਪਿਆਰਿਓ ਅਖੀਰ ਤੇ ਹੋਇਆ ਕੀ ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ ਉਸ ਨਾਮ ਨੇ ਅੰਦਰ ਨੂੰ ਧੋ ਦਿੱਤਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਸਾਚਾ ਸਰਬਦਾਤਾ ਹਜ਼ੂਰ ਨੇ ਅੱਜ ਦੋ ਬਚਨ ਕਹਿ ਪਹਿਲਾ ਬਚਨ ਸੀ ਕਿ ਢਾਣ ਵਾਲਾ ਤੇ ਉਸਾਰਨ ਵਾਲਾ ਤੂੰ ਆਪ ਹੈ ਬਚਨ ਕੀਤਾ ਢੱਡੈ ਢਾ ਉਸਾਰੈ ਆਪੇ ਪਤਾ ਨਹੀਂ ਕਿੰਨੀ ਵਾਰੀ ਦੁਨੀਆ ਢੱਠੀ ਤੇ ਕਈ ਵਾਰੀ ਬਣੀ ਬਾਬੇ ਫਰੀਦ ਨੇ ਤਾਂ ਹੀ ਬਚਨ ਕਿਹਾ ਸੀ ਕਹਿਣ ਲੱਗੇ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਕਿੰਨੀ ਵਾਰੀ ਬਣੀ ਜ਼ਮੀਂ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ ਕਹਿਣ ਲੱਗੇ ਜਾਲਣ ਗੋਰਾ ਨਾਲ ਉਲਾਮੇ ਜੀ ਸਹਿ ਆਪੇ ਢਾਨੈ ਤੇ ਆਪੇ ਬਣਾ ਦੇਣੈ ਉਹਦੀ ਖੇਡ ਏ ਨਾ ਸਾਹਿਬ ਕਹਿੰਦੇ ਨੇ ਢੱਡੈ ਢਾਹਾਂ ਉਸਾਰੈ ਆਪੇ ਆਪੇ ਢਾ ਦਿੱਤਾ ਆਪੇ ਉਸਾਰ ਦਿੱਤਾ ਬਣਾ ਦਿੱਤਾ ਜਿਉਂ ਤਿਸ ਭਾਵੈ ਤਿਵੇਂ ਕਰੇ ਜਿਵੇਂ ਉਹਨੂੰ ਭਾਉਂਦਾ ਉਹ ਕਰੇਗਾ ਸਾਡੀ ਮਰਜ਼ੀ ਨਹੀਂ ਚੱਲਣੀ ਕਿਉਂਕਿ ਅਸੀਂ ਕਈ ਵਾਰੀ ਆਪਣੀ ਮਰਜ਼ੀ ਚਲਾਉਣ ਦਾ ਯਤਨ ਕਰਨੇ ਹਾਂ ਗੁਰੂ ਸਾਹਿਬ ਤਾਂ ਬਾਣੀ ਵਿੱਚ ਕਿਰਪਾ ਕਰਦੇ ਨੇ ਕਹਿੰਦੇ ਨੇ ਉਹ ਤਾਂ ਆਪਣੀ ਚਲਾਏਗਾ ਕਿਉਂਕਿ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜਿਸ ਠਾਕੁਰ ਸੋ ਨਾਹੀ ਚਾਰਾ ਤੂੰ ਜਰੂਰ ਆਪਣੀ ਚਲਾਣੀ ਹੈ ਤੂੰ ਇੱਕੋ ਕੰਮ ਕਰ ਉਸ ਠਾਕੁਰ ਨੂੰ ਫਿਰ ਚਾਰਾ ਨਾ ਕਰ ਨਮਸਕਾਰਾ ਕਰ ਜਿਸ ਠਾਕੁਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੱਥੇ ਟੇਕਣ ਚ ਭਲਾ ਹੈ ਮੱਥਾ ਲਾਣ ਚ ਭਲਾ ਨਹੀਂ ਮੱਥਾ ਲਾਣ ਵਾਲੇ ਟੁੱਟ ਜਾਂਦੇ ਨੇ ਤੇ ਟੇਕਣ ਵਾਲੇ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਨੇ ਮੱਥਾ ਲਾਣ ਵਾਲਾ ਆਇਆ ਕਹਿੰਦਾ ਤੇਰਾ ਸਿੱਖ ਆ ਕੀ ਮੁਕਾਬਲਾ ਕਰਨਗੇ ਮੇਰਾ ਤੋਪਾਂ ਰੱਖ ਕੇ ਹਰਿਮੰਦਰ ਦੇ ਵਿੱਚ ਬਰੂਦ ਰੱਖ ਕੇ ਉਡਾਣ ਲੱਗਾ ਮੱਥਾ ਲਾਣ ਵਾਲਾ ਸਾਹਮਣੇ ਖਲੋਤਾ ਇੱਕ ਇੱਟ ਅੱਡੀ ਨੱਕ ਤੇ ਇਹੋ ਜਿਹਾ ਜ਼ਖਮ ਕੀਤਾ ਉਹ ਜ਼ਖਮ ਹੀ ਉਹਦੀ ਮੌਤ ਦਾ ਕਾਰਨ ਬਣ ਗਿਆ ਅਬਦਾਲੀ ਹਜ਼ੂਰ ਕਹਿੰਦੇ ਨੇ ਪਿਆਰਿਆ ਤੂੰ ਕੀ ਕਰਨਾ ਹੁਕਮ ਕਰਕੇ ਜਿਵੇਂ ਉਹ ਪਾਉਂਦਾ ਉਹਨੂੰ ਉਵੇਂ ਖੂਨ ਦੇ ਪਿਆਰਿਓ ਕਦੀ ਤੁਸੀਂ ਦੇਖਿਓ ਜਦੋਂ ਕਿਤੇ ਪਾਣੀ ਲਾਉਂਦੇ ਸਨ ਨਾ ਖੇਤਾਂ ਚ ਵਾਰੀ ਲਾਣੀ ਨਾਰ ਦੀ ਤੇ ਨਿੱਕੇ ਨਿੱਕੇ ਡੱਕੇ ਜਾਂ ਤੀਲੇ ਜਿਹੜੇ ਸਨ ਉਹ ਪਾਣੀ ਦੇ ਨਗਾਲ ਵਿੱਚ ਤੁਰ ਕੇ ਆਉਂਦੇ ਸਨ। ਉਹ ਕੀ ਕਰਨਾ, ਇੱਕ ਤੀਲਾ ਹੁੰਦਾ ਸੀ ਜਿਹੜਾ ਬਿਲਕੁਲ ਸਿੱਧਾ ਪਾਣੀ ਦੇ ਨਾਲ ਨਾਲ ਸਿੱਧੇ ਦਾ ਲੰਮੇ ਦਾ ਪੈ ਜਾਂਦਾ ਸੀ ਤੇ ਉਹ ਪਾਣੀ ਜਿੱਧਰ ਲਿਜਾਂਦਾ ਸੀ ਉਧਰ ਤੁਰੀ ਜਾਂਦਾ ਸੀ। ਕਈ ਤੀਲੇ ਹੁੰਦੇ ਸਨ ਉਹ ਨਾ ਸਿੱਧੇ ਚੱਲਣ ਦੀ ਥਾਂ ਨਾ ਟੇਢੇ ਹੋ ਕੇ ਪਾਣੀ ਦੇ ਅੱਗੇ ਖਲੋਂਦੇ ਸਨ। ਚੇਤੇ ਰੱਖਿਓ ਜਿਹੜੇ ਟੇਢੇ ਖਲੋਂਦੇ ਸਨ ਪਾਣੀ ਉਹਨਾਂ ਨੂੰ ਵੀ ਧੱਕ ਕੇ ਲੈ ਜਾਂਦਾ ਸੀ ਤੇ ਜਿਹੜੇ ਸਿੱਧੇ ਖਲੋਂਦੇ ਸਨ ਉਹਨਾਂ ਨੂੰ ਆਰਾਮ ਨਾਲ ਹੀ ਲੈ ਜਾਂਦਾ ਸੀ। ਮੈਂ ਕਈ ਵਾਰੀ ਸੋਚਿਆ ਜਦੋਂ ਪਾਣੀ ਲਾਣਾ ਮਨ ਚ ਆਉਣਾ, ਆਹੀ ਤਾਂ ਬੰਦੇ ਦੀ ਹਾਲਤ ਹੈ। ਕਈ ਟੇਢੇ ਹੋ ਕੇ ਖਲੋਂਦੇ ਨੇ, ਅਸੀਂ ਨੀ ਜਾਣਾ, ਉਹ ਕਹਿੰਦਾ ਘਬਰਾ ਨਾ ਧੱਕ ਮੈਂ ਫਿਰ ਵੀ ਤੈਨੂੰ ਲਿਜਾਣਾ, ਤੇ ਜਿਹੜੇ ਤੀਲੇ ਸਿੱਧੇ ਹੋ ਜਾਂਦੇ ਉਹ ਕਹਿੰਦੇ ਚੱਲ ਕੋਈ ਨਹੀਂ ਤੈਨੂੰ ਛੋੜਾ ਜਾ ਪਹਿਲਾਂ ਲੈ ਜਾਵਾਂਗਾ। ਦੋ ਤਰੀਕੇ ਨੇ ਨਾ, ਇੱਕ ਰੋ ਕੇ ਕਹਿਣਾ ਰੱਬ ਨੇ ਮਾੜਾ ਕੀਤਾ, ਤੇ ਜੇ ਅਸੀਂ ਸਾਰੇ ਰੱਬ ਨੂੰ ਉਲਾਮੇ ਦੇ ਦਿਆਂ ਕਿ ਮਰੇ ਹੋਏ ਫਿਰ ਪਰਤ ਕੇ ਉੱਠ ਕੇ ਵਾਪਸ ਆ ਜਾਂਦੇ, ਤੇ ਦੂਜਾ ਤਰੀਕਾ ਚੁੱਪ ਕਰਕੇ ਗੁਰਮੁਖ ਬਣ ਕੇ ਗਿਆਨ ਦਾ ਕਿ ਦਾਤਾ ਜੀ ਜਿਵੇਂ ਤੈਨੂੰ ਪਾਉਂਦਾ ਪਰ ਤੇਰੀ ਰਜ਼ਾ ਚ ਕੋਈ ਦਖਲ ਥੋੜਾ ਦੇ ਸਕਦਾ। ਹਜ਼ੂਰ ਨੇ ਕਿਹਾ ਪਿਆਰਿਓ ਕਿ ਦੇਖੋ ਉਹ ਪਰਮਾਤਮਾ ਢੱਡੈ ਢਾਏ ਉਸਾਰੈ ਆਪੇ, ਜਿਉਂ ਤਿਸ ਭਾਵੈ ਤਿਵੇਂ ਕਰੇ। ਜਿਵੇਂ ਉਹਨੂੰ ਪਾਉਂਦਾ ਉਹਨੂੰ ਕਰਨ ਦਿਓ, ਜਿਵੇਂ ਉਹਨੂੰ ਪਾਉਂਦਾ ਉਹ ਕੁਛ ਹੋਣਾ ਹੈ। ਸਾਹਿਬ ਨੇ ਫਿਰ ਅਗਲਾ ਬਚਨ ਕੀਤਾ ਕਰ ਕਰ ਵੇਖੈ ਜਦੋਂ ਬਣਾਉਂਦਾ, ਕਰ ਕਰ ਦਾ ਅਰਥ ਬਣਾਉਣਾ ਕਰਨਾ, ਵੇਖੈ ਦਾ ਅਰਥ ਅੱਖਾਂ ਨਾਲ ਵੇਖਣਾ ਨੀ, ਵੇਖੈ ਦਰ ਤੇ ਸੰਭਾਲਣਾ। ਉਹ ਕਰਦਾ ਹੈ ਫਿਰ ਸੰਭਾਲਦਾ ਹੈ। ਸਾਹਿਬ ਕਹਿੰਦੇ ਨੇ ਹੁਕਮ ਚਲਾਏ ਫਿਰ ਆਪਣੇ ਹੁਕਮ ਹੀ ਚਲਾਉਂਦਾ ਉਹ। ਸਾਹਿਬ ਕਹਿੰਦੇ ਨੇ ਤਿਸ ਨਿਸਤਾਰੇ ਉਹਨੂੰ ਪਾਰ ਕਰਦਾ ਕਿਨੂੰ ਜੀ, ਜਾ ਕਹੋ ਨਦਰ ਕਰੇ, ਜਿਸ ਉੱਪਰ ਉਹਦੀ ਨਦਰ ਹੋ ਜਾਏ। ਨਦਰ ਦੀ ਅਸੀਂ ਗੱਲ ਕੀਤੀ ਹੈ, ਜਿਸ ਉੱਤੇ ਉਹਦੀ ਨਦਰ ਹੋ ਜਾਏ ਫਿਰ ਉਹਨੂੰ ਸਾਹਿਬ ਕਹਿੰਦੇ ਨੇ ਜਾ ਤੂੰ ਤੁਸੈ ਮਿਹਰਵਾਨ, ਪਿਆਰਿਓ ਅਚਿੰਤ ਵਸੈ ਮਨ ਮਾਹੇ, ਜਾ ਤੂੰ ਤੁਸੈ ਮਿਹਰਵਾਨ ਨੌਨਿਦ ਘਰ ਮੈਂ ਪਾਹੇ, ਜਾ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ, ਜਾ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸੱਚ ਸਮਾਏ। ਜਿਹਦੇ ਉੱਪਰ ਨਦਰ ਹੋ ਗਈ ਉਹਨੂੰ ਫਿਰ ਕਹਿੰਦੇ ਨਾਣੈ ਰਬਤ ਰਹਿ ਘੱਟ ਅੰਤਰ, ਜਿਸ ਉੱਪਰ ਨਦਰ ਹੋਈ ਉਹਦੇ ਹਿਰਦੇ ਵਿੱਚ ਪਿਆਰਾ ਰਮਿਆ, ਉਹਦੇ ਅੰਦਰ ਨਾਮ ਟਿਕਿਆ। ਹਜ਼ੂਰ ਬਚਨ ਕਰਦੇ ਨੇ ਹਰ ਗੁਣ ਗਾਵੈ ਸੋਈ, ਨਦਰ ਵਾਲਾ ਫਿਰ ਪਰਮਾਤਮਾ ਦੇ ਗੁਣ ਗਾਉਂਦਾ, ਉਹਦੀ ਸਿਫਤ ਦੇ ਗੀਤ ਗਾਉਂਦਾ। ਗੁਰਮਤ ਵਿੱਚ ਤਾਂ ਪਿਆਰਿਓ ਸਭ ਤੋਂ ਵੱਡੀ ਜਿਹੜੀ ਦਾਤ ਹੈ ਨਾ ਉਹ ਗਾਉਣਾ ਹੀ ਹੈ। ਜਿਹਨੂੰ ਗਾਣਾ ਆ ਜਾਏ ਕੋਈ ਇਹੋ ਜਿਹੀ ਦਾਤ ਮਿਲਦੀ ਹੈ? ਬਾਬਾ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ, ਕਹਿੰਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਓ, ਇਹ ਕੰਮ ਕਰ ਲਈ ਇਹਦੇ ਬਦਲੇ ਕੀ ਮਿਲੇਗਾ? ਕਹਿੰਦੇ ਨੇ ਤੇਰੇ ਦੁੱਖ ਮੈਂ ਲੈ ਲਾਂਗਾ, ਅੰਦਰ ਦੇ ਸੁੱਖ ਤੈਨੂੰ ਦੇ ਦਿਆਂਗਾ। ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਪਰ ਹਰ ਦਰਦ ਨਾ ਖੋਣਾ ਮੈਂ ਖੋਲਾਂਗਾ ਤੇਰੇ ਤੋਂ, ਤੂੰ ਸੁੱਖ ਲੈ ਜੀ। ਪਰ ਗਾ ਤਾਂ ਸਹੀ। ਸਾਹਿਬ ਕਹਿੰਦੇ ਨੇ ਜਿਸ ਉੱਪਰ ਨਦਰ ਹੋ ਗਈ ਹਰ ਗੁਣ ਗਾਵੈ ਸੋਈ, ਫਿਰ ਪਿਆਰਿਓ ਆਪੇ ਆਪ ਮਿਲਾਏ ਕਰਤਾ, ਆਪਣੇ ਆਪ ਪਿਆਰਾ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਤੇ ਜਿਨ੍ਹਾਂ ਨੂੰ ਮਿਲਾ ਲੈ ਪੁਨ ਰੱਬ ਜਨਮ ਨਾ ਹੋਈ, ਉਹਨਾਂ ਦਾ ਪਰਤ ਕੇ ਜਨਮ ਨਹੀਂ ਹੁੰਦਾ, ਉਹ ਪਰਤ ਕੇ ਆਉਂਦੇ ਤੇ ਜਾਂਦੇ ਨਹੀਂ। ਹਾਂ ਸਾਈਂ ਦੀ ਮਰਜ਼ੀ ਹੋਵੇ ਸੰਸਾਰ ਦੇ ਭਲੇ ਲਈ ਜਦੋਂ ਮਰਜ਼ੀ ਭੇਜਦਾ, ਪਰ ਉਹਨਾਂ ਉੱਤੇ ਆਹ ਕਾਨੂੰਨ ਨਹੀਂ ਲਾਗੂ ਹੁੰਦਾ ਵੀ ਉਹ ਕਰਮ ਭੋਗਣ ਆਏ ਨੇ। ਉਹ ਤਾਂ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਾਰੂਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸਿਓ ਲੈਣ ਮਿਲਾਏ। ਉਹ ਭਿਖਾਰੀ ਬਣ ਕੇ ਨਹੀਂ ਹੁੰਦੇ, ਉਹ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਧੰਨ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੇ, ਇੱਕ ਤਾਂ ਪਿਆਰਿਓ ਡਰੀਏ ਉਸ ਦੀ ਖੇਡ ਤੋਂ, ਕੋਈ ਪਤਾ ਨਹੀਂ ਕਿਸ ਵੇਲੇ ਉਹਨੇ ਢਾ ਦੇਣਾ, ਕਿਸ ਵੇਲੇ ਉਸਾਰ ਦੇਣਾ। ਚੰਗਾ ਭਲਾ ਬੰਦਾ ਘਰੋਂ ਜਾਂਦਾ, ਆਉਂਦਿਆਂ ਨੂੰ ਸੁਨੇਹੇ ਮਿਲਦੇ ਨੇ ਤੇ ਵਹਿਣ ਪੈਂਦੇ ਹੁੰਦੇ ਨੇ। ਬਾਬਾ ਜੀ ਨੇ ਕਿਹਾ ਨਾ, ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਹੱਸਦੇ ਜਾਂਦੇ ਨੇ ਰੋਣਾ ਪੈ ਜਾਂਦਾ, ਰੋਂਦੇ ਜਾਂਦੇ ਨੇ ਤੇ ਆਸਾ ਲੈ ਕੇ ਆਉਂਦੇ ਨੇ। ਇਹ ਉਸ ਦੀ ਆਪਣੀ ਖੇਡ ਹੈ, ਪਰ ਆਪਾਂ ਨਦਰ ਵਾਸਤੇ ਵੀ ਸਿਰਫ ਅਰਦਾਸ ਕਰਕੇ ਕਿ ਸੱਚੇ ਪਾਤਸ਼ਾਹ ਚੰਗੇ ਆ ਮੰਦੇ ਆ ਸਾਡੇ ਅੰਦਰ ਨੂੰ ਤੂੰ ਜਾਣ ਨਾ ਪਏ, ਬਸ ਕਿਰਪਾ ਕਰ ਆਪਣੀ ਨਦਰ ਕਰੇ ਤਾਂ ਤਰ ਜਾਂਗੇ, ਕਰਮਾਂ ਕਰਕੇ ਆਪਣਾ ਨਹੀਂ ਤਰਨਾ। ਸ਼ੈਦਈ ਕਾਰਨ ਸ਼ਾਹ ਹੁਸੈਨ ਨੇ ਕਿਹਾ ਸੀ ਕਹਿ ਸ਼ਾਹ ਹੁਸੈਨ ਫਕੀਰ ਸਾਈ ਦਾ ਅਦਲੋਂ ਫਜ਼ਲ ਕਰੀ। ਅਦਲ ਨਾ ਕਰੀ, ਤੈਨੂੰ ਮੰਨਿਆ ਗਿਆ ਤੂੰ ਇਨਸਾਫ ਦੀ ਤਕੜੀ ਬੜੀ ਸੋਹਣੀ ਤੋਲਨਾ, ਫਿਰ ਮੇਰੇ ਵਾਰੀ ਨਾ ਤੋਲੀ ਕਿਉਂਕਿ ਇਨਸਾਫ ਕਰ ਲੱਗੋ ਆਪਾਂ ਛੁੱਟਣਾ ਨੀ। ਅਦਲ ਨਾ ਕਰੀ ਤੂੰ ਫਜ਼ਲ ਕਰੀ, ਫਜ਼ਲ ਦਾ ਅਰਥ ਹੈ ਆਪਣੀ ਮਿਹਰ ਕਰੀ, ਆਪਣੀ ਦਇਆ ਕਰੀ, ਤੇ ਸੱਚ ਜਾਣੋ ਅਦਲ ਕਰਕੇ ਨੀ ਛੁੱਟਣਾ, ਫਜ਼ਲ ਕਰਕੇ ਛੁੱਟ ਸਕਨੇ ਆ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।